परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ 'ਚ ਹੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ ਭਰੋਸੇ ਦਾ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244
हर साल वांग एक बार फिर पेश है कैनेडा डे मेला पहली जुलाई नू पहला नालो होर भी वड़ा ते हमेशा वांग फ्री मेला फ्री पार्किंग ते कलाकार गैरी संदूक
प्यारा दे भी आज पापा पंगड़ा नी दोता मिलांग हो गया
76 किल
हुंड हा पुराने साडी रीस कर दे नवे नवे उठ दश दारू कद दे
गीता जेल्दा
दिल नू फसेदा कदे होर नहीं हो दिता हो दे थोड़े जहे मफड़े दी संग मार
कैनेडा डे मेला पहली जुलाई नू शेरिडन कॉलेज ब्रैम्पटन दे पार्किंग लॉट विच साडा तुहाडा सारिया दा सांझा मेला है आप आओ परिवार नू लेके आओ जानकारी लई कॉल करो 416-312-1111
मकान ते तुहाडा बहुत सोहना है, मुबारकां तुहानू।
ओ जी असली मुबारकबाद दे हकदार ता हरमेल सिद्धू जी ने।
होम लाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
उन्हें कॉल करो हर मेल सिद्धू नू 647-401-6465
बड़ी भैड़ी जी स्मेल आउंदी यार, जिद्दां कदे चूहा मरिया हुंदा।
ओ नहीं यार, चूहा नहीं मरिया, असल च कारपेट बदलन वाली आ। कई स्टोरां ते गया, रेट ही बड़ा दसदे आ।
तद फिर तूं स्कारब्रो स्थित बेस्ट डील फ्लोरिंग ते नहीं गया होना। पूरे GTA विच इन्हां तों सस्ता कोई नहीं। कारपेट, लैमिनेट फ्लोर, सरामिक टाइल्स, एरिया रग्ज, हार्डवुड फ्लोर खुद इंस्टॉल करके जांदे आ। सब दी प्राइस नूं बीट करन दा दावा करदे आ। 130 डायनामिक ड्राइव यूनिट नंबर 21 दे विच। हुणे फोन कर ला 416-292-6248।
बड़ा ही मुश्किल यार।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-442-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ
646-262-6450
एशियन फूड सेंटर, इंडियन, कैनेडियन, साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तां जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। 60 cents ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-8484 ਹੁਣ ਸਰਦਾਰੀ 24 ਘੰਟੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। 2:57 ਤੱਕ ਆਪਣਾ ਸਾਥ ਰਹਿਣਾ ਜੀ, ਅਤੇ ਮੈਂ ਵੀ ਮੇਰਾ ਖਿਆਲ ਵੀਰਵਾਰ ਤੋਂ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਹਾਂ ਅਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ ਜੀ। 2-3 ਖਾਸ ਵਿਸ਼ਿਆਂ 'ਤੇ ਗੱਲ ਆ ਜਿਹੜੀ ਤੁਹਾਡੇ ਨਾਲ ਕਰਨੀ ਚਾਹੁੰਦੇ ਸੀ, ਪਰ ਸਮਾਂ ਜਿਹੜਾ ਉਹ ਇੰਨਾ ਕੀ ਹੁੰਦਾ ਕਿ ਇੱਕ ਅੱਧੇ ਵਿਸ਼ੇ 'ਤੇ ਗੱਲਬਾਤ ਹੁੰਦੀ ਹੈ। ਕੋਸ਼ਿਸ਼ ਕਰਾਂਗੇ ਜੀ 1-2 ਵਿਸ਼ਿਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਟੱਚ ਕਰਾਂਗੇ, ਪਰ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਬਾਈ ਇਕਬਾਲ ਗਿੱਲ, ਜਿਨ੍ਹਾਂ ਨੂੰ ਇਕਬਾਲ ਰਾਮੂਵਾਲੀ ਜੀ ਦੇ ਨਾਂ ਨਾਲ ਜਾਣਿਆ ਜਾਂਦਾ, ਉਹ 17 June ਨੂੰ ਹੀ ਵਿਛੜੇ ਸੀ ਸਾਥੋਂ, ਅੱਜ ਤੋਂ ਠੀਕ 2 ਸਾਲ ਪਹਿਲਾਂ। ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਅਤੇ ਜਿੱਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਸਦੀਵੀ ਵਿਛੋੜਾ ਦੇ ਗਏ ਨੇ ਅਤੇ ਜਿੱਦੇ ਫਿਊਨਰਲ ਸੀ ਉਹਨਾਂ ਦਾ, ਵੱਡਾ ਇਕੱਠ ਸੀ ਜਿਹੜਾ ਉੱਥੇ ਹੋਇਆ ਸੀ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅੱਜ ਤੱਕ ਵੀ ਉਹ ਉਹਨਾਂ ਨੂੰ ਯਾਦ ਕਰਦੇ ਨੇ। ਜਿਨ੍ਹਾਂ ਨੂੰ ਉਹ ਨਹੀਂ ਮਿਲੇ ਉਹ ਵੀ ਉਹਨਾਂ ਨੂੰ ਯਾਦ ਕਰਦੇ ਨੇ। ਮੈਂ ਉਹਨਾਂ ਦੇ ਛੋਟੇ ਭਰਾ ਰਿਸ਼ਪਾਲ ਗਿੱਲ ਜੀ ਨੇ ਕੁਝ ਸ਼ਬਦ ਲਿਖੇ ਨੇ, ਮੈਨੂੰ ਲੱਗਿਆ ਕਿ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਉਹ ਸਾਨੂੰ ਇਕਬਾਲ ਗਿੱਲ ਜੀ ਦੀ ਯਾਦ ਤਾਜ਼ਾ ਕਰਾਉਂਦੇ ਨੇ, ਮੈਂ ਦੋ ਚਾਰ ਮਿੰਟਾਂ 'ਚੋਂ ਪੜ੍ਹ ਦੇਣੇ ਨੇ ਜੀ। ਤੁਸੀਂ ਉਮੀਦ ਕਰਦਾ ਕਿ ਧਿਆਨ ਨਾਲ ਸੁਣੋਗੇ ਅਤੇ ਉਸ ਤੋਂ ਬਾਅਦ ਆਪਾਂ ਫਿਰ ਅੱਜ ਦੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਜੀ। ਵੱਡੇ ਭਰਾ ਇਕਬਾਲ ਨੂੰ ਦੂਜੀ ਬਰਸੀ 'ਤੇ ਯਾਦ ਕਰਦੇ ਹਾਂ। ਨਹੀਂ ਫੱਬਦੀਆਂ ਭਾਈਆਂ ਬਾਝੋਂ ਜੋੜੀਆਂ, ਸੱਚੀ ਨਹੀਂ ਆ ਰਿਹਾ ਕਿ ਇਕਬਾਲ ਨੂੰ ਗਿਆ 2 ਸਾਲ ਲੰਘ ਗਏ। ਕੁਦਰਤ ਵੀ ਬੜੀ ਕਾਹਲੀ ਪੈ ਕੇ ਮੇਰੇ ਵੱਡੇ ਵੀਰ ਨੂੰ ਛੇਤੀ ਹੀ ਖੋਹ ਕੇ ਲੈ ਗਈ। ਹੁਣ ਅਕਸਰ ਹੀ ਝੋਲੇ ਪੈਂਦੇ ਰਹਿੰਦੇ ਨੇ ਕਿ ਜਿਵੇਂ ਉਹ ਮੇਰੇ ਇਰਦ ਗਿਰਦ ਸਾਵੇਂ ਦਾ ਸਾਵਾਂ ਖੜੋਤਾ ਹੋਵੇ ਅਤੇ ਆਦਤ ਮੁਤਾਬਕ ਨਿੱਕਾ ਜਿਹਾ ਗੜਕਵਾਂ ਖੰਘੂਰਾ ਮਾਰ ਕੇ ਕੁਝ ਕਹਿ ਰਿਹਾ ਹੋਵੇ, ਮੈਨੂੰ ਸਮਝਾ ਰਿਹਾ ਹੋਵੇ ਕਿ ਉੱਧਰ ਨਾ ਛੋਟੇ ਭਾਈ, ਭਾਵੀ ਦੀ ਇਸ ਖੇਡ 'ਚ ਕਿਸੇ ਦੀ ਵੀ ਕੋਈ ਵਾਹ ਨਹੀਂ ਚੱਲਦੀ। ਅੱਗੋਂ ਪਿੱਛੋਂ ਹਰ ਇੱਕ ਨੇ ਇਸ ਸੰਸਾਰਿਕ ਵਿਹੜੇ ਵਿੱਚ ਪੈਂਦੇ ਹਾਸਿਆਂ ਠੱਠਿਆਂ ਦੇ ਗਿੱਧੇ 'ਚੋਂ ਆਪਣੀ ਆਪਣੀ ਬੋਲੀ ਪਾਉਣ ਦੀ ਵਾਰੀ ਲਾ ਕੇ ਅੰਤ ਨੂੰ ਘਚਾਨੀ ਦੇ ਕੇ ਅੱਖੋਂਲੇ ਹੋ ਜਾਣਾ ਅਤੇ ਪਿੱਛੇ ਮਿੱਠੀਆਂ ਕੌੜੀਆਂ ਯਾਦਾਂ ਦੀ ਗੱਠੜੀ ਛੱਡ ਜਾਣੀ ਆ। ਇਕਬਾਲ ਜਿੰਨਾ ਚਿਰ ਜੀਵਿਆ ਬਹੁਤ ਸਾਰੀਆਂ ਵੱਖਰੀਆਂ ਅਤੇ ਵਿਸ਼ੇਸ਼ ਕਿਸਮ ਦੀਆਂ ਸਦੀਵੀ ਪੈੜਾਂ ਦੇ ਅਮਿੱਟ ਨਿਸ਼ਾਨ ਵਾਹ ਗਿਆ। ਸੁਰਤ ਸੰਭਾਲਣ ਤੋਂ ਲੈ ਕੇ ਸਾਹਾਂ ਦੀ ਡੋਰ ਦੇ ਟੁੱਟਣ ਤੱਕ ਉਹ ਪ੍ਰਗਤੀਸ਼ੀਲ ਸੰਘਰਸ਼ਾਂ ਵਿੱਚੋਂ ਦੀ ਯੋਧਾ ਬਣ ਕੇ ਉੱਭਰਿਆ ਅਤੇ ਜੀਵਨ ਦੇ ਹਰ ਮੁਹਾਜ਼ 'ਤੇ ਅਣਖੀਲਾ ਜੁਝਾਰੂ ਪਹਿਰੇਦਾਰ ਬਣ ਕੇ ਡਟਿਆ ਰਿਹਾ। ਸੁਹਿਰਦ ਮਦਦਗੀਰ ਬਣਨਾ, ਯੋਗ ਰਹਿਨੁਮਾਈ ਕਰਨਾ, ਨੇਕ ਸਲਾਹ ਦੇਣੀ, ਫਰਜ਼ਾਂ ਅਤੇ ਅਸੂਲਾਂ ਨਾਲ ਕਦੇ ਵੀ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਕੀਮਤ 'ਤੇ ਸਮਝੌਤਾ ਨਾ ਕਰਨ ਵਰਗੇ ਵਿਲੱਖਣ ਗੁਣ ਅੰਤਮ ਘੜੀਆਂ ਤੱਕ ਉਹਦੇ ਸੁਭਾਅ ਦੇ ਸ਼ਕਤੀਸ਼ਾਲੀ ਅੰਗ ਰੱਖਿਅਕ ਅਤੇ ਨਿੱਘੇ ਪ੍ਰੇਮੀ ਬਣੇ ਰਹੇ। ਉਹਦੀਆਂ ਸਾਹਿਤ ਦੇ ਸਾਰੇ ਰੂਪਾਂ ਵਿੱਚ ਪਾਈਆਂ ਬੇਸ਼ੁਮਾਰ ਨਵੀਆਂ ਪਿਰਤਾਂ, ਖਾਸ ਤੌਰ 'ਤੇ ਪਲੰਘ ਭਗੂੜਾ ਕਾਵਿ ਨਾਟਕ ਨੇ ਅਦਬੀ ਸੰਸਾਰ ਵਿੱਚ ਉਹਦੇ ਨਾਮ ਅਤੇ ਸ਼ੈਲੀ ਨੂੰ ਮਾਣ ਮੱਤਾ ਸਤਿਕਾਰ ਬਖਸ਼ਿਆ। ਉਹਨੇ ਬਹੁਤ ਸਾਰੀਆਂ ਸ਼ਲਾਘਾਯੋਗ ਦੀ ਯਥਾਰਥਵਾਦੀ ਅਤੇ ਤਰਕਵਾਦੀ ਕਿਸਮ ਦੀ ਸਾਹਿਤਕ ਰਚਨਾ ਰਚ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ ਆਪਣਾ ਬਣਦਾ ਯੋਗਦਾਨ ਪਾਇਆ, ਜੋ ਉਸਦੇ ਨਾਮ ਨੂੰ ਹਮੇਸ਼ਾ ਜੀਵਿਤ ਰੱਖੇਗਾ। ਇਕਬਾਲ ਸਾਰਥਿਕ ਗੁਣਾਂ ਦਾ ਸ਼ਾਂਤ ਵਗਦਾ ਅਜਿਹਾ ਨਿੱਘਾ ਚਸ਼ਮਾ ਸੀ ਕਿ ਜਦ ਕਦੇ ਕਿਸੇ ਵੀ ਅਜਨਬੀ ਮਿੱਤਰ ਸੱਜਣ ਜਾਂ ਜਾਣ ਪਛਾਣ ਵਾਲੇ ਦੇ ਸੁੰਗੜੇ ਠਠੰਬਰੇ ਸਹਿਮੇ ਠੱਠੇ ਬੌਂਦਲੇ ਉਲਝੇ ਟੁੰਡ ਮਰੁੰਡ ਹੋ ਕੇ ਮੁਰਝਾਏ ਆਕੜੇ ਅਤੇ ਕਠੋਰ ਬਣ ਕੇ ਜੰਮੇ ਹੋਏ ਜਜ਼ਬਾਤਾਂ ਖਿਆਲਾਂ ਅਤੇ ਚਾਵਾਂ ਦੇ ਮਧੋਲੇ ਸੁਪਨੇ ਜਿਉਂ ਹੀ ਉਹਦੇ ਉਤਸ਼ਾਹਿਤ ਕਰਨ ਵਾਲੇ ਸਲਾਹ ਰੂਪੀ ਕਿਨਾਰਿਆਂ 'ਚ ਆਪਣਾ ਪੈਰ ਪਾਉਂਦੇ ਤਾਂ ਉਹ ਤਰਲ ਬਣ ਕੇ ਤੁਰਦੇ ਤੁਰਦੇ ਅਠਖੇਲੀਆਂ ਕਰਨ ਲੱਗ ਪੈਂਦੇ ਅਤੇ ਕੁਝ ਨਵਾਂ ਕਰਨ ਦੀ ਠਾਣ ਲੈਂਦੇ। ਇਸ ਦੇ ਨਾਲ ਹੀ ਇਕਬਾਲ ਦੀ ਦੂਰਅੰਦੇਸ਼ੀ ਤਾਂਘ, ਜ਼ਰਖੇਜ਼ ਅਭਿਲਾਸ਼ਾ, ਉਪਜਾਊ ਰੀਝ, ਅਗਾਂਹ ਵਧੂ ਵਿਆਕੁਲਤਾ, ਨਿੱਗਰ ਸੋਚ, ਸਕਾਰਾਤਮਕ ਪਹੁੰਚ ਅਤੇ ਹੋਰਨਾਂ ਲਈ ਤਨੋ ਮਨੋ ਧਨੋ ਮਦਦ ਕਰਨ ਦੀ ਜੋਸ਼ੀਲੀ ਅਤੇ ਅਣਥਕ ਤੜਪ ਉੱਤੇ ਉਹਦੀ ਅਜਿਹੀ ਮਾਰਕੇ ਵਾਲੀ ਪਕੜ ਸੀ ਕਿ ਉਹ ਹੱਲਾਸ਼ੇਰੀ ਦੇਣ ਦੇ ਪਰਬਤ ਦੀ ਟੀਸੀ ਦਾ ਇੱਕ ਠੰਡਾ ਸੀਤ ਬਰਫ਼ ਦਾ ਢੇਲਾ ਬਣਿਆ ਪ੍ਰਤੀਤ ਹੁੰਦਾ। ਜੋ ਵੀ ਘਬਰਾਇਆ, ਭੜਕਿਆ, ਬੇਚੈਨ, ਉਖੜਿਆ, ਦਿਸ਼ਾਹੀਣ, ਨਿਰਾਸ਼ ਅਤੇ ਨਿਰਾਸ਼ਤਾ ਦੀ ਦੇਗ 'ਚ ਉਬਲਿਆ ਸੱਜਣ ਇੱਕ ਵਾਰ ਉਹਦੀ ਗੁਫ਼ਤਗੂ ਰੂਪੀ ਸੰਪਰਕ ਮਿਲਣੀ ਕਰ ਲੈਂਦਾ ਤਾਂ ਉਸ ਸਨੇਹੀ ਦੀ ਹਫੜਾ ਦਫੜੀ ਅਤੇ ਤ੍ਰਿਬਕੀ ਪਹੁੰਚ ਵਾਲੀ ਦੁਬਧਾ ਦਾ ਪਾਰਾ ਸ਼ਾਂਤ ਹੋ ਕੇ ਪਿਘਲ ਜਾਂਦਾ ਅਤੇ ਕਾਲੇ ਪਾਣ ਦੀ ਸੋਚ ਦਾ ਦੱਸਿਆ ਉਹ ਵਿਅਕਤੀ ਝੱਟ ਦੇ ਨੇ ਠੰਮੇ ਅਤੇ ਨਰਮੀ ਦੀ ਨਾ ਬੁਝਣੀ ਚਿਣਗ ਬਣ ਕੇ ਉਸਾਰੂ ਨਿਸ਼ਾਨਿਆਂ ਦੀ ਮੰਜ਼ਿਲ ਵੱਲ ਵਹੀਰਾਂ ਘੱਤਣ ਲਈ ਉਤਾਵਲਾ ਹੋ ਕੇ ਜੋਸ਼ੀਲੇ ਕਦਮ ਪੁੱਟਣ ਲੱਗ ਪੈਂਦਾ। ਅਗਾਂਹ ਵਧਣ ਦੀਆਂ ਉਥਲ ਪੁਥਲ ਹੋ ਕੇ ਜ਼ਰਕੀਆ ਕੋਸ਼ਾਂ ਦੀਆਂ ਤਰੇੜਾਂ ਨੂੰ ਹੌਸਲੇ ਦੇ ਸੀਮਿੰਟ ਨਾਲ ਕਿਵੇਂ ਮੁੰਦਣਾ ਹੈ, ਇਸ ਦੀ ਕਾਰੀਗਰੀ ਦਾ ਉਹ ਪਹੁੰਚਿਆ ਹੋਇਆ ਮਿਸਤਰੀ ਸੀ। ਬਸ ਇਹ ਸੀ ਮੇਰੇ ਬਾਈ ਇਕਬਾਲ ਦੇ ਆਚਰਣ ਅਤੇ ਸੁਭਾਅ ਦੀ ਵਿਸ਼ੇਸ਼ ਵਿਲੱਖਣਤਾ, ਜਿਸ ਨੂੰ ਮੈਂ ਅਮੂਨਨ ਹਰ ਰੋਜ਼ ਬੜਾ ਨੇੜਿਓਂ ਹੋ ਕੇ ਮਹਿਸੂਸ ਕਰਦਾ ਰਹਿੰਦਾ ਅਤੇ ਮਨ ਹੀ ਮਨ ਵਿੱਚ ਉਹਦੀ ਇਸ ਨਿਰਾਲੀ ਲਗਨ ਪ੍ਰਤੀ ਸ਼ਾਬਾਸ਼ ਦੀਆਂ ਵਾਰਾਂ ਗਾ ਗਾ ਕੇ ਆਨੰਦ ਲੈਣ ਦਾ ਆਦੀ ਹੋ ਗਿਆ ਹਾਂ। ਉਹਨੇ ਭਾਰਤ ਅਤੇ ਖਾਸ ਕਰਕੇ ਪੰਜਾਬੋਂ ਸੈਂਕੜਿਆਂ ਦੀ ਗਿਣਤੀ 'ਚ ਆਏ ਨਵੇਂ ਵਿਦਿਆਰਥੀਆਂ ਦੀ ਸਹਿਯੋਗ ਰਹਿਨੁਮਾਈ ਕਰਦਿਆਂ ਆਪਣੇ ਅਕੀਦੇ ਨੂੰ ਕਦੇ ਵੀ ਉਂਗਣ ਲਿੱਸਾ ਅਤੇ ਬਿਹਾ ਨਹੀਂ ਹੋਣ ਦਿੱਤਾ। ਇਕਬਾਲ ਨੇ ਆਪਣਾ ਸਾਰਾ ਜੀਵਨ ਇੱਕ ਖਾਸ ਨਿਵੇਕਲੀ ਕਿਸਮ ਦੇ ਜ਼ਾਬਤ, ਸੰਜਮ ਅਤੇ ਨੇਮਬੱਧਤਾ ਨੂੰ ਆਧਾਰ ਬਣਾ ਕੇ ਜਿਉਂਆ। ਇਸੇ ਲਈ ਅਸੂਲਾਂ ਦੇ ਰੇਸ਼ਮੀ ਧਾਗੇ ਅਤੇ ਸੱਚ ਦੀ ਸੂਈ ਨਾਲ ਸਿਉਂਤੇ ਹੋਏ ਦ੍ਰਿੜ ਇਰਾਦੇ ਅਤੇ ਚੇਸ਼ਟਾ ਦੀ ਮਹਾਰਤ ਅਤੇ ਮੁਹੱਬਤ ਨਾਲ ਦਗਦਗ ਕਰਦੇ ਉਹਦੇ ਚੁੰਬਕੀ ਆਦਰਸ਼ ਜਿੱਥੇ ਵੀ ਅੜ ਜਾਂਦੇ ਉੱਥੇ ਝੁਕਣਾ ਮੁੜਨਾ ਉਹਦੇ ਨਿਡਰ ਅਡੋਲ ਅਤੇ ਵਿਵਾਕ ਸੁਭਾਅ ਦਾ ਕਦੇ ਵੀ ਹਿੱਸਾ ਨਾ ਬਣ ਸਕੇ। ਇਕਬਾਲ ਬਹੁਤ ਪੱਖੀ ਕਲਾਵਾਂ ਦਾ ਵਗਦਾ ਇੱਕ ਸ਼ਾਂਤ ਸਾਗਰ ਸੀ ਅਤੇ ਨਿਧੜਕ ਹੋ ਕੇ ਗੱਲ ਕਹਿਣ ਦੀ ਸਮਰੱਥਾ ਅਤੇ ਸਾਹਸ ਰੱਖਣ ਵਾਲਾ ਵਚਨਬੱਧ ਤਰਕਵਾਦੀ ਇਨਸਾਨ ਸੀ। ਜੋ ਵੀ ਸੱਚ ਲੱਗੇ ਉਹ ਝੱਟ ਮੂੰਹ ਉੱਤੇ ਹੀ ਕਹਿ ਦੇਣ ਦੀ ਜ਼ੁਰਤ ਅਤੇ ਦਲੇਲੀ ਕਰਨ ਵਾਲੀ ਪ੍ਰਤਿਭਾ ਦਾ ਮਾਲਕ ਸੀ। ਉਹ ਢੁੱਕਵਾਂ ਜਵਾਬ ਦੇਣ ਅਤੇ ਉਸਾਰੂ ਕਿਸਮ ਦੀ ਦਲੀਲ ਭਰਪੂਰ ਗੇਰਾਜ਼ਾਰੀ ਕਰਨ ਵਾਲਾ ਪਾਬੰਦ ਅਤੇ ਪ੍ਰਪੱਕ ਤਰਕਸ਼ੀਲ ਸੀ। ਉਹ ਸਹੀ ਹੱਕਾਂ ਦਾ ਮੁਦਈ ਬਣ ਕੇ ਕਲਮ ਨੂੰ ਆਪਣੇ ਵਿਚਾਰਾਂ ਦੀ ਸਹੇਲੀ ਬਣਾ ਕੇ ਮੁੱਦਿਆਂ ਨਾਲ ਹੱਥੋਂ ਪਾਈ ਹੋਣ ਵਾਲਾ ਸਿਰੇ ਦਾ ਸਿਰੜੀ ਜੁਝਾਰੂ ਸਾਹਿਤਕਾਰ ਸੀ। ਉਸਨੇ ਔਖੇ ਤੋਂ ਔਖੇ ਵਕਤ ਅਤੇ ਵਕਤ ਵਿੱਚ ਆਪਣੇ ਸਵੈ ਮਾਣ ਨੂੰ ਕਦੇ ਵੀ ਖਿੰਡਣ, ਗਹਿਣੇ ਜਾਂ ਬੈ ਨਹੀਂ ਹੋਣ ਦਿੱਤਾ। ਪਰਿਵਾਰ ਵਿੱਚੋਂ ਬਾਪੂ ਪਾਰਸ ਜੀ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਤੋਰਨ ਦਾ ਮਾਣ ਸਿਰਫ ਇਕਬਾਲ ਨੂੰ ਹੀ ਮਿਲਿਆ ਹੈ। ਮੇਰੇ ਸੁਹਿਰਦ ਉਸਤਾਦ, ਸਹੀ ਸੇਧ ਦੇਣ ਵਾਲਾ ਰਹਿਨੁਮਾ, ਵਿਲੱਖਣ ਸ਼ੈਲੀ ਵਾਲਾ ਲੇਖਕ, ਯਥਾਰਥਵਾਦੀ ਕਵੀ, ਖੂਬਸੂਰਤ ਸੁਰੀਲੀ ਆਵਾਜ਼, ਤਰੰਨੁਮ ਦੀਆਂ ਬੂੰਦਾਂ ਛਿੜਕੇ ਮਹਿਫਲਾਂ ਨੂੰ ਮੁਗਧ ਕਰਨ ਵਾਲਾ ਕਲਾਕਾਰ, ਸੁਰਤਾਲ ਅਤੇ ਲੈਅ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ ਸੰਗੀਤਕ ਰਸੀਆ, ਸੂਝਵਾਨ ਬੁਲਾਰਾ, ਤਰਕਸ਼ੀਲ ਸੋਚ ਨੂੰ ਅੰਗ ਸੰਗ ਰੱਖਣ ਵਾਲਾ ਬੁੱਧੀਜੀਵੀਆ, ਵਿੱਦਿਅਕ ਮਹਿਕਮੇ ਦਾ ਹਰਮਨ ਪਿਆਰਾ ਤਜਰਬੇਕਾਰ ਅਧਿਆਪਕ ਅਤੇ ਮੇਰਾ ਲਾਡਲਾ ਵੱਡਾ ਭਰਾ, 17 ਜੂਨ 2017 ਨੂੰ 71 ਸਾਲ 3 ਮਹੀਨੇ ਦੀ ਕੋਈ ਬਾਹਲੀ ਵੱਡੀ ਉਮਰ ਨਾ ਭੋਗ ਕੇ ਕਿਤੇ ਸਾਹਿਤਕ ਮਹਿਫਲਾਂ 'ਚ ਰੰਗ ਬਖੇਰਨ ਦੀਆਂ ਕਲਾਬਾਜ਼ੀਆਂ ਪਾਉਂਦਾ ਪਾਉਂਦਾ, ਕਿਤੇ ਕਬੀਲਦਾਰੀ ਦੇ ਬੋਝਲ ਬੋਝ ਨੂੰ ਰੈਲਾ ਕਰਨ ਲਈ ਹੱਡ ਭੰਨਵੀਂ ਮੁਸ਼ਕਤ ਕਰਦਾ ਕਰਦਾ, ਅਤੇ ਕਿਤੇ ਬੜੀ ਹੀ ਬੇਕਿਰਕੀ ਨਾਲ ਆਪਣਿਆਂ 'ਚੋਂ ਹੀ ਦੋ ਚੰਡਾਲਾਂ ਵੱਲੋਂ ਸਾਵੀ ਚਾਲ ਚੱਲਦੀ ਖੂਬਸੂਰਤ ਜ਼ਿੰਦਗੀ ਦੇ ਹਾਸਿਆਂ ਦੇ ਰਾਹਾਂ 'ਚ ਖਿਲਾਰੇ ਭਖਦੇ ਅੰਗਿਆਰਿਆਂ ਅਤੇ ਵਿਛਾਈਆਂ ਸੂਲਾਂ ਨੂੰ ਚੁਗਦਿਆਂ ਚੁਗਦਿਆਂ ਅੰਤ ਮੇਰਾ ਬਾਈ ਇਕਬਾਲ ਇਸ ਜਹਾਨ ਦੇ ਭਰੇ ਮੇਲੇ 'ਚੋਂ ਸਦਾ ਲਈ ਰੁਖਸਤ ਹੋ ਗਿਆ। ਜਿੱਥੇ ਕੈਂਸਰ ਨਾਲ ਜੂਝਦਿਆਂ ਇਕਬਾਲ ਜ਼ਿੰਦਗੀ ਦੀ ਜੰਗ ਹਾਰ ਗਿਆ, ਉੱਥੇ ਪਰਿਵਾਰ ਦੇ ਦੋ ਕਲਜੁਗੀਆਂ ਨੇ ਵੀ ਧੋਖਾ ਧੜੀ ਕਰਕੇ ਅਤੇ ਉਸ ਦੇ ਹੱਕਾਂ 'ਤੇ ਨਿਰਦਈ ਡਾਕੇ ਮਾਰ ਕੇ ਉਸ ਨੂੰ ਮਾਨਸਿਕ ਪੀੜਾ ਨਾਲ ਜਿਬਾ ਕੀਤਾ। ਬਾਪੂ ਪਾਰਸ ਜੀ ਨੇ ਸੱਚ ਹੀ ਕਿਹਾ ਹੈ ਕਿ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ, ਆਮੀਨ। ਇਹ ਉਹਨਾਂ ਦੇ ਛੋਟੇ ਵੀਰ ਇਕਬਾਲ ਰਿਸ਼ਪਾਲ ਗਿੱਲ ਜੀ ਦੇ ਸ਼ਬਦ ਨੇ ਜੀ, ਅਤੇ ਉਹਨਾਂ ਦੀ ਸ਼ੈਲੀ 'ਚੋਂ ਹੀ ਇਕਬਾਲ ਜੀ ਦੀ ਤਸਵੀਰ ਆ ਜਿਹੜੀ ਉਹ ਉੱਘੜ ਕੇ ਸਾਹਮਣੇ ਆਉਂਦੀ ਆ। ਬੜਾ ਸੋਹਣਾ ਲਿਖਿਆ ਜੀ, ਪਰ ਗੱਲ ਇਹ ਆ ਕਿ ਜਦੋਂ ਇਨਸਾਨ ਤੁਰ ਜਾਂਦਾ, ਸ਼ਬਦ ਆ ਜਿਹੜੇ ਉਹ ਛੋਟੇ ਪੈ ਜਾਂਦੇ ਨੇ। ਵੈਸੇ ਤਾਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਅੱਗੇ ਸ਼ਬਦ ਬਹੁਤ ਛੋਟੇ ਹੁੰਦੇ ਨੇ, ਉਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਸ਼ਬਦਾਂ ਦੇ ਵਿੱਚ। ਪਰ ਅਸੀਂ ਕਈ ਵਾਰੀ, ਕਿਉਂਕਿ ਆਪਣੇ ਪਰਿਵਾਰ ਦੇ ਮੈਂਬਰ ਜਾਂ ਨੇੜੇ ਤੇੜੇ ਦੋਸਤ ਮਿੱਤਰਾਂ ਦੇ ਸਰਕਲ ਦੇ ਵਿੱਚ ਹੁੰਦੇ ਹਾਂ, ਸਾਨੂੰ ਕਈ ਵਾਰ ਸੱਚੀ ਪਤਾ ਨਹੀਂ ਲੱਗਦਾ ਕਿ ਇੰਨਾ ਵੱਡਾ ਮਹਾਨ ਇਨਸਾਨ ਸਾਡੇ ਵਿੱਚ ਬੈਠਾ। ਕਈ ਵਾਰੀ ਜਿਹੜੇ ਚਿੜਦੇ ਹੁੰਦੇ ਨੇ ਦੂਜਿਆਂ ਦੀ ਸਮਝ ਅਤੇ ਵਿਰੋਧੀ ਵਿਚਾਰਧਾਰਾ ਵਾਲੇ, ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਦਾ ਵੀ ਐਵੇਂ ਗੁਣ ਗਾਏ ਜਾਂਦੇ ਨੇ, ਐਡੀ ਤਾਂ ਕੋਈ ਗੱਲ ਨਹੀਂ ਸੀ। ਦੇਖੋ ਜੀ, ਐਡੀ ਵੱਡੀ ਛੋਟੀ ਮੋਟੀ ਜਿੰਨਾ ਵੀ ਸੀ ਇਕਬਾਲ ਵੀਰ ਸਾਡਾ, ਇੰਨਾ ਜ਼ਰੂਰ ਹੈ ਸਾਨੂੰ ਜ਼ਿੰਦਗੀ ਦੇ ਰਾਹ 'ਤੇ ਜਿਹੜੀਆਂ ਵੀ ਪ੍ਰੋਬਲਮਸ ਆਉਂਦੀਆਂ ਸੀ, ਸਾਡੇ 'ਚ ਜਿਹੜੇ ਵੀ ਨੁਕਸ ਫਰਕ ਸੀ, ਉਹ ਬੜੀ ਦਿਆਨਤਾਦਾਰੀ ਦੇ ਨਾਲ, ਬੜੀ ਇਮਾਨਦਾਰੀ ਦੇ ਨਾਲ ਸਾਡੇ ਮੂੰਹ 'ਤੇ ਕਹਿੰਦਾ ਸੀ। ਅਫਸੋਸ ਆ ਕਿ ਹੱਲਾਸ਼ੇਰੀ ਦੇਣ ਵਾਲੇ ਤਾਂ ਬਹੁਤ ਹੁੰਦੇ ਆ, ਤਾਰੀਫ ਕਰਨ ਵਾਲੇ ਬਹੁਤ ਹੁੰਦੇ ਆ, ਚੱਕਦੇ ਚੱਕਦੇ ਕਹਿਣ ਵਾਲੇ ਬਹੁਤ ਹੁੰਦੇ ਆ, ਪਰ ਆਪਣੀ ਸ਼ਖਸੀਅਤ ਦੇ ਵਿੱਚ ਜਿਹੜੇ ਨੁਕਸ ਹੁੰਦੇ ਆ ਸਾਨੂੰ ਸਾਹਮਣੇ ਸ਼ੀਸ਼ੇ ਦੇ ਵਿੱਚ ਵੀ ਨਹੀਂ ਦਿਸਦੇ। ਸ਼ੀਸ਼ੇ ਸਾਨੂੰ ਉੱਪਰਲਾ ਚਿਹਰਾ ਨਜ਼ਰ ਆਉਂਦਾ, ਸਾਡਾ ਕੋਈ ਬਹੁਤ ਹੀ ਪ੍ਰੇਮੀ ਨਿੱਘਾ ਮਿੱਤਰ, ਬਹੁਤ ਹੀ ਨੇੜੇ ਦਾ ਸਾਥੀ, ਪਰਿਵਾਰ 'ਚੋਂ ਵੀ ਹੋ ਸਕਦਾ, ਬਾਹਰੋਂ ਵੀ ਹੋ ਸਕਦਾ, ਜਿਹੜਾ ਸਾਡੀਆਂ ਕਮੀਆਂ ਨੂੰ ਸਾਡੇ ਸਾਹਮਣੇ ਮੱਖਣ 'ਚੋਂ ਵਾਲ ਜਿਵੇਂ ਕੱਢ ਕੇ ਰੱਖੀਦਾ, ਇਸ ਤਰ੍ਹਾਂ ਸਾਡੇ ਸਾਹਮਣੇ ਕਰਕੇ ਰੱਖ ਦੇ ਅਤੇ ਫਿਰ ਕਹੇ, ਮਿੱਤਰਾ ਸੁਧਾਰ ਲਾ ਆਪਦੇ ਆਪ ਨੂੰ, ਅਤੇ ਨਹੀਂ ਤਾਂ ਜਿਹੜੀ ਮੰਜ਼ਿਲ ਵੱਲ ਵਧਣ ਲੱਗੇ ਹਾਂ ਉਹ ਰਾਹ ਦੇ ਵਿੱਚ ਇਹ ਕਮਜ਼ੋਰੀਆਂ ਰੋੜਾ ਬਣ ਜਾਣਗੀਆਂ। ਇਸ ਤਰੀਕੇ ਦੇ ਨਾਲ ਸਮਝਾਉਣ ਵਾਲਾ ਇਨਸਾਨ ਸੀ ਉਹ, ਕਿ ਬੰਦੇ ਨੂੰ ਲੱਗਦਾ ਸੀ ਵੀ ਜੇ ਜੋ ਕੁਝ ਕਹਿ ਰਿਹਾ ਉਹ ਸਾਡੇ ਭਲੇ ਲਈ ਕਹਿ ਰਿਹਾ, ਇਹਦੇ ਪਿੱਛੇ ਉਹਦਾ ਕੋਈ ਸਵਾਰਥ ਨਹੀਂ। ਉਹਦੀ ਸ਼ਖਸੀਅਤ ਨੂੰ ਜਦੋਂ ਨਾਪ ਤੋਲ ਕੇ ਵੇਖਦੇ ਸੀ ਅਸੀਂ, ਸਾਨੂੰ ਲੱਗਦਾ ਸੀ ਕਿ ਵਾਕਿਆ ਹੀ ਇਹ ਸਾਡੇ 'ਚ ਆਮ ਜਿਹਾ ਦਿਸਣ ਵਾਲਾ ਇਨਸਾਨ, ਇਹ ਵਾਕਿਆ ਹੀ ਮਹਾਨ ਆ। ਹਰੇਕ ਨੂੰ ਲੱਗਦਾ ਸੀ, ਹਰੇਕ ਨੂੰ ਆਪਣਾ ਲੱਗਦਾ ਸੀ, ਆਪਦਾ ਲੱਗਦਾ ਸੀ, ਆਪਦੀ ਬੋਲੀ 'ਚੋਂ ਗੱਲ ਕਰਨ ਵਾਲਾ, ਕੋਈ ਵਲ ਫਿਰ ਨਾ ਰੱਖਣ ਵਾਲਾ, ਬੜੇ ਗੁਣ ਸੀ ਜੀ ਉਹਦੇ 'ਚ। 2 ਸਾਲ ਪਹਿਲਾਂ ਸਾਥੋਂ ਵਿਛੜ ਗਏ ਸੀ, ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਜੀ, ਅਤੇ ਯਾਦ ਕਰਦੇ ਰਹਾਂਗੇ, ਇਕੱਲੇ ਉਹਨਾਂ ਨੂੰ ਨਹੀਂ, ਉਹਨਾਂ ਸਾਰੇ ਦੋਸਤਾਂ ਮਿੱਤਰਾਂ ਨੂੰ, ਉਹਨਾਂ ਸਾਰੇ ਇਨਸਾਨਾਂ ਨੂੰ ਜਿਨ੍ਹਾਂ ਨੇ ਨਿੱਜ ਤੋਂ ਉੱਪਰ ਉੱਠ ਕੇ ਸੋਚਿਆ ਅਤੇ ਦੂਜਿਆਂ ਦੀ ਆਪਣੀ ਵਿੱਤ ਅਤੇ ਸਮਰੱਥਾ ਮੁਤਾਬਕ ਮਾੜੀ ਮੋਟੀ ਮਦਦ ਵੀ ਕੀਤੀ, ਜਿਨ੍ਹਾਂ ਨੇ ਸਮਾਜਿਕ ਵਿਕਾਸ ਦੇ ਨਿਯਮਾਂ ਨੂੰ ਥੋੜ੍ਹਾ ਬਹੁਤ ਸਮਝ ਕੇ ਵੀ ਆਪਣਾ ਬਣਦਾ ਯੋਗਦਾਨ ਆਪਣੀ ਸਮਰੱਥਾ ਮੁਤਾਬਕ ਪਾਇਆ, ਗਲਤ ਨੂੰ ਗਲਤ ਕਹਿਣ ਦੀ ਜ਼ੁਰਤ ਕੀਤੀ, ਇਕੱਲੀ ਜ਼ੁਰਤ ਹੀ ਨਹੀਂ ਕੀਤੀ, ਆਲੇ ਦੁਆਲੇ ਜੋ ਕੁਝ ਵੀ ਪਿਆ ਗਲਤ ਉਸ ਨੂੰ ਆਪਣੀ ਸਮਰੱਥਾ ਮੁਤਾਬਕ ਸਹੀ ਸੇਧ ਦੇ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਮਾੜੀਆਂ ਕਦਰਾਂ ਕੀਮਤਾਂ ਨਾਲ, ਜਿਨ੍ਹਾਂ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ, ਅਸੀਂ ਹਮੇਸ਼ਾ ਹੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ, ਅਤੇ ਸਾਡਾ ਇਕਬਾਲ ਵੀਰ ਵੀ ਇਹਨਾਂ ਦੇ ਵਿੱਚੋਂ ਇੱਕ ਸੀ। ਖੈਰ ਜੀ, ਸਾਡੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਸਾਡੇ ਨਾਲ ਵੀਰ ਇੱਕ ਸੁਨੇਹਾ ਦੇਣਗੇ ਜੀ, ਆਪਾਂ ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ ਅੱਜ ਦੇ ਪ੍ਰੋਗਰਾਮ 'ਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਅਸੀਂ ਗੁਰਜੀ ਪਟ ਸਾਹਿਬ ਤੋਂ ਬੋਲ ਰਹੇ ਹਾਂ ਜੀ।
ਹਾਂਜੀ,
ਨਗਰ ਕੀਰਤਨ ਬਾਰੇ ਜਾਣਕਾਰੀ ਦੇਣੀ ਸੀ।
ਹਾਂਜੀ ਦਿਓ ਜੀ,
ਸੁਣਦੇ ਰਹੀਦਾ ਜੀ, ਬਹੁਤ ਸੁੰਦਰ ਪ੍ਰੋਗਰਾਮ ਹੁੰਦਾ। ਤੇ ਨਗਰ ਕੀਰਤਨ ਬਾਰੇ ਜਾਣਕਾਰੀ ਦੇਣੀ ਸੀ।
ਹਾਂਜੀ ਵੀਰ ਜੀ, ਹਾਂਜੀ ਬੋਲੋ।
ਹਾਂਜੀ ਹਾਂਜੀ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 16ਵਾਂ ਸਲਾਨਾ ਸ਼ਹੀਦੀ ਨਗਰ ਕੀਰਤਨ, ਜੋ ਕਿ ਦਿਨ ਐਤਵਾਰ 23 ਜੂਨ ਹੈਮਿਲਟਨ ਸਿਟੀ ਹਾਲ ਦੇ ਵਿੱਚ ਡਾਊਨ ਟਾਊਨ ਵਿਖੇ ਆਯੋਜਿਤ ਕੀਤਾ ਜਾ ਰਿਹਾ, ਜਿਸ ਵਿੱਚ ਸਵੇਰੇ 10:30 ਤੇ ਕੀਰਤਨ ਦਰਬਾਰ ਸੱਜਣਗੇ ਤੇ 1 ਵਜੇ ਉਹਨਾਂ ਦੀ ਸਮਾਪਤੀ ਹੋਵੇਗੀ। ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੈ ਉਹ 1 ਵਜੇ ਹੋਵੇਗੀ, ਜੋ ਕਿ ਡਾਊਨ ਟਾਊਨ ਦੀਆਂ ਗਲੀਆਂ ਦੇ ਵਿੱਚੋਂ ਹੁੰਦਾ ਹੋਇਆ ਸਮਾਪਤੀ ਵਾਪਸ ਸਿਟੀ ਹਾਲ ਦੇ ਵਿੱਚ ਹੋਵੇਗੀ। ਸਿਟੀ ਹਾਲ ਦਾ ਐਡਰੈਸ ਹੈ ਜੀ 71 ਮੇਨ ਸਟ੍ਰੀਟ ਹੈਮਿਲਟਨ, ਤੇ ਗੁਰਦੁਆਰਾ ਸਾਹਿਬ ਦਾ ਕੰਟੈਕਟ ਨੰਬਰ ਹੈ 9055255725, ਇੱਕ ਹੋਰ ਨੰਬਰ 9055803000। ਫ੍ਰੀ ਪਾਰਕਿੰਗ ਉੱਥੇ ਦਿੱਤੀ ਜਾਵੇਗੀ ਜੀ ਸਿਟੀ ਹਾਲ ਦੇ ਵਿੱਚ, ਤੇ ਗੁਰੂ ਕੇ ਲੰਗਰ ਤੇ ਹੋਰ ਸੇਵਾਵਾਂ ਉੱਥੇ ਸੰਗਤ ਨੂੰ ਦਿੱਤੀਆਂ ਜਾਣਗੀਆਂ। ਸੋ ਸਮੂਹ ਸੰਗਤ ਨੂੰ ਦੋ ਹੱਥ ਜੋੜ ਬੇਨਤੀ ਹੈ ਕਿ ਆਪਾਂ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਈਏ ਜੀ। ਆਪ ਜੀ ਦਾ ਵੀ ਧੰਨਵਾਦ, ਆਪ ਜੀ ਨੇ ਸਮਾਂ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ ਜੀ। ਮਿਹਰਬਾਨੀ ਬਹੁਤ ਬਹੁਤ। ਸਾਡੇ ਨਾਲ ਇੱਕ ਸੱਜਣ ਨੇ ਕੁਝ ਕਹਿਣਾ ਚਾਹੁੰਦੇ ਨੇ, ਸ਼ਾਇਦ ਉਸ ਤੋਂ ਬਾਅਦ ਆਪਾਂ ਬ੍ਰੇਕ ਲੈ ਕੇ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ ਬਿਆਸ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਗੁਰਮੇਲ ਸਿੰਘ ਧੀ ਬੋਲਦਾ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਯਾਰਾਂ ਦੇ ਯਾਰ ਨੂੰ ਯਾਦ ਕੀਤਾ ਤੇ ਸਰਦਾਰ ਇਕਬਾਲ ਸਿੰਘ ਗਿੱਲ ਨੂੰ। ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਮੇਰੇ ਨਾਲ ਜਾਣ ਪਛਾਣ ਹੋਈ ਸੀ। ਪਹਿਲੀ ਮੀਟਿੰਗ ਦੇ ਵਿੱਚ ਹੀ ਬਹੁਤ ਹੀ ਉਹਨਾਂ ਨੇ ਦੋਸਤੀ ਦਾ ਨਿੱਘ ਦਿਖਾ ਦਿੱਤਾ, ਕਾਫੀ ਗੱਲਾਂ ਬਾਤਾਂ ਕੀਤੀਆਂ। ਹਰ ਮੀਟਿੰਗ ਦੇ ਵਿੱਚ ਜਦੋਂ ਅਸੀਂ ਮਿਲਦੇ ਸੀ, ਆਮ ਆਦਮੀ ਪਾਰਟੀ ਦੇ ਇੱਕ ਦੂਜੇ ਨੂੰ ਲੱਭਦੇ ਫਿਰਦੇ ਹੁੰਦੇ ਸੀ, ਤੇ ਉਹਨਾਂ ਨੇ ਕਿਉਂਕਿ ਉਹ ਸਕੂਲ ਦੇ ਵਿੱਚ ਪੜ੍ਹਾਉਂਦੇ ਵੀ ਰਹੇ ਨੇ, ਤੇ ਉਹਨਾਂ ਨੇ ਡਰੱਗ ਦੀਆਂ ਗੱਲਾਂ ਵੀ ਕਰਨੀਆਂ, ਕਿਸ ਤਰ੍ਹਾਂ ਵੀ ਸਕੂਲਾਂ ਦੇ ਵਿੱਚ ਡਰੱਗ ਆਉਂਦੀ ਆ, ਕਿਵੇਂ ਹੁੰਦੀ ਆ, ਕਿਵੇਂ ਬੱਚੇ ਇਨਵੋਲਵ ਹੁੰਦੇ ਨੇ, ਤੇ ਰੇਡੀਓ ਤੇ ਵੀ ਬੋਲਦੇ ਸੀ, ਆਪਾਂ ਸਾਰੇ ਸੁਣਦੇ ਸੀ, ਤੇ ਕਾਫੀ ਨਿੱਘੇ ਸੁਭਾਅ ਤੇ ਸੀ, ਤੇ ਉਹਨਾਂ ਦੀ ਦੁੱਖ ਮੌਤ ਵੇਲੇ ਦੁੱਖ ਤਾਂ ਕਾਫੀ ਹੋਇਆ, ਪਰ ਇਨਸਾਨ ਕਰ ਵੀ ਕੀ ਸਕਦਾ, ਹਰ ਇੱਕ ਇਨਸਾਨ ਨੇ ਜਾਣਾ ਹੀ ਆ ਜੀ। ਤੁਹਾਨੂੰ ਤੁਸੀਂ ਯਾਦ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
ਮਿਹਰਬਾਨੀ ਜੀ, ਬਹੁਤ ਬਹੁਤ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਹਮੇਸ਼ਾ ਦੀ ਤਰ੍ਹਾਂ ਮੈਡਮ ਨੀਤੂ ਵਿਰਕ, ਜਿਹੜੇ ਫੈਮਿਲੀ ਲਿਟੀਗੇਸ਼ਨ 'ਚ ਮਾਹਰ ਲੋਇਰ ਨੇ ਸਪੋਂਸਰ ਕਰ ਰਹੇ ਨੇ ਜੀ। 905-799-5900 ਉਹਨਾਂ ਦਾ ਨੰਬਰ ਆ, ਸ਼ੋਪਰਸ ਵਰਲਡ ਕੋਲ ਉਹਨਾਂ ਦਾ ਆਫਿਸ ਆ, 7900 ਹੁਰੂਨਟੈਰੀਓ ਸਟਰੀਟ, ਯੂਨਿਟ 502, ਜਿਹੜੀ ਬਫਲੋ ਗਰੁੱਪ ਵਾਲੀ ਬਿਲਡਿੰਗ ਆ, CIBC ਬਿਲਡਿੰਗ ਦੇ ਨਾਲ ਸ਼ੋਪਰਸ ਵਰਲਡ ਦੇ ਨੇੜੇ ਹੀ ਪੈਂਦਾ ਜੀ, ਸਟੀਲਸ ਅਤੇ ਹੁਰੂਨਟੈਰੀਓ ਸਟਰੀਟ ਦਾ ਇੰਟਰਸੈਕਸ਼ਨ 'ਤੇ, ਇੱਥੇ ਤੁਸੀਂ ਪਹੁੰਚ ਸਕਦੇ ਹੋ। ਜੇਕਰ ਕੋਈ ਪਰਿਵਾਰਕ ਝਗੜਾ ਹੈਗਾ, ਪ੍ਰੋਪਰਟੀ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਜਾਂ ਸਪਾਊਜ਼ਲ ਸਪੋਰਟ ਦਾ ਕੋਈ ਚੱਕਰ ਹੈਗਾ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। ਕੋਰਟ 'ਚ ਤੁਹਾਡਾ ਕੇਸ ਪਹੁੰਚ ਗਿਆ ਜਾਂ ਪਹੁੰਚਣ ਵਾਲਾ, ਇਹ ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ ਜੀ, ਤੁਹਾਡਾ ਕੇਸ ਆ ਜਿਹੜਾ ਲੜਨਗੇ। ਮੈਡਮ ਨੀਤੂ ਵਿਰਕ ਦਾ ਨੰਬਰ 905-799-5900 ਹੈਗਾ ਜੀ, ਤਾਲਮੇਲ ਕਰ ਲਿਓ। ਕਾਰਾਂ ਦੀ ਇੰਸ਼ੋਰੈਂਸ ਤੁਸੀਂ ਮਹਿੰਗੀ ਦੇ ਰਹੇ ਹੋ, ਅਤੇ ਫਿਰ ਪ੍ਰਦੀਪ ਗੋਇਲ ਜੀ ਨਾਲ ਸੰਪਰਕ ਕਰਕੇ ਤੁਸੀਂ ਉਹਨਾਂ ਤੋਂ ਨੋ ਐਬਲੀਗੇਸ਼ਨ ਕੋਰਟ ਲੈ ਕੇ ਵੇਖੋ, ਤੁਹਾਡੇ ਪੈਸੇ ਬਚ ਸਕਦੇ ਨੇ ਜੀ। ਕਾਫੀ ਸਾਰੀਆਂ ਕੰਪਨੀਆਂ ਨੇ ਜੀ, ਕੰਪੈਟੀਟਿਵ ਰੇਟਸ ਹੈਗੇ ਨੇ, ਅਤੇ ਸਾਨੂੰ ਕਈ ਵਾਰੀ ਕੰਪਨੀਆਂ ਦਾ ਪਤਾ ਨਹੀਂ ਹੁੰਦਾ, ਅਤੇ ਇਹ ਮਾਹਰ ਲੋਕ ਨੇ ਜੀ, ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਕੰਪਨੀ ਕੋਲ ਜੇ ਆਪਾਂ ਟ੍ਰਾਂਸਫਰ ਕਰ ਦਈਏ ਜਾਂ ਕਿਹੜੀ ਕੰਪਨੀ ਘੱਟ ਰੇਟ ਦੇ ਰਹੀ ਹੈ, ਇਹਨਾਂ ਤੋਂ ਜਾਣਕਾਰੀ ਲੈ ਲਓ। 6472785003 ਇਹਨਾਂ ਦਾ ਨੰਬਰ ਹੈ ਜੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆਪਾਂ।
ਲੰਮੇ ਰੂਟਾਂ ਤੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਕੱਲ੍ਹ ਸਾਡੀ ਬ੍ਰੌਡਕਾਸਟਰ ਐਸੋਸੀਏਸ਼ਨ ਦੀ ਮੀਟਿੰਗ ਸੀ ਜੀ ਐਮ ਪੀ ਪੀਜ਼ ਦੇ ਨਾਲ 3 ਐਮ ਪੀ ਪੀ ਸੀ ਉਹਦੇ ਬਾਰੇ ਵੀ ਚਰਚਾ ਪ੍ਰੋਗਰਾਮ ਦੇ ਐਂਡ ਦੇ ਵਿੱਚ ਕਰਾਂਗੇ ਕਿਊਬੈਕ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਆ ਜਿਹੜਾ ਪਾਸ ਕੀਤਾ ਗਿਆ ਉਹ ਗੰਭੀਰ ਚਰਚਾ ਦੀ ਮੰਗ ਕਰਦਾ ਉਹਦੇ ਬਾਰੇ ਵੀ ਗੱਲਬਾਤ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਪਰ ਇਹਨਾਂ ਤੋਂ ਪਹਿਲਾਂ ਸਾਡੇ ਨਾਲ ਹਰਜਿੰਦਰ ਗਿੱਲ ਜੀ ਹਾਜ਼ਰ ਨੇ ਸਾਡੇ ਦੋਸਤ ਵੀ ਨੇ ਅਤੇ ਪ੍ਰੋਗਰਾਮ ਵੀ ਰਮਜ਼ ਪੰਜਾਬੀ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਅਤੇ ਟੀ ਵੀ ਪ੍ਰੋਗਰਾਮ ਕਰਦੇ ਨੇ ਸੁਨੇਹਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਨੇ ਜੀ ਹਰਜਿੰਦਰ ਗਿੱਲ ਜੀ ਗਿੱਲ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ ਹਾਂਜੀ ਗਿੱਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਹੈਲੋ
ਹੈਲੋ
ਹਾਂਜੀ ਹਾਂਜੀ ਗਿੱਲ ਸਾਹਿਬ ਹੁਣ ਆਵਾਜ਼ ਆ ਰਹੀ ਤੁਹਾਡੀ
ਆਪਣੇ ਵੱਲੋਂ ਵਧੀਆ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਸਾਊਂਡ ਪ੍ਰੋਡਕਸ਼ਨ ਨੂੰ ਲੈ ਕੇ ਲਾਈਟਿੰਗ ਨੂੰ ਲੈ ਕੇ ਗੱਲਬਾਤ ਕਰੀਏ ਦਲਜੀਤ ਦੀ ਗਾਇਕੀ ਤੇ ਹੈ ਹੀ ਹੈ ਮੈਂ ਇੰਨਾ ਕਹਾਂਗਾ ਜਿੰਨੇ ਵੀ ਇਸ ਵਕਤ ਬਰਾੜ ਸਾਹਿਬ ਨਗਾਰਾ ਪ੍ਰੋਗਰਾਮ ਸੁਣਦੇ ਸਾਡੇ ਲਿਸਨਰ ਜਿਨ੍ਹਾਂ ਨੇ ਟਿਕਟਾਂ ਲੈ ਲਈਆਂ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਤੇ ਉਹ ticketmaster.ca ਤੇ ਜਾ ਕੇ ਵਿਜ਼ਿਟ ਕਰ ਸਕਦੇ ਆ ਆਨਲਾਈਨ ਟਿਕਟ ਬਾਏ ਕਰ ਸਕਦੇ ਆ ਜੇ ਤੁਸੀਂ ਬ੍ਰੈਂਪਟਨ ਮਿਸੀਸਾਗਾ ਦੇ ਲਾਗੇ ਏਰੀਆ ਦੇ ਵਿੱਚੋਂ ਤਾਂ ਤੁਸੀਂ ਜਿਹੜਾ ਸਟੀਲ ਅਤੇ ਮੈਲਨੀ ਦਾ ਏਰੀਆ 2 ਮੈਲਨੀ ਡਰਾਈਵ ਫਰੰਟ ਵੀਡੀਓ ਪ੍ਰੋਡਕਸ਼ਨ ਤੇ ਤੁਸੀਂ ਵਿਜ਼ਿਟ ਕਰੋ ਰਾਤ ਦੇ 10 ਵਜੇ ਤੱਕ ਆਪਾਂ ਆਹ ਫਰਾਈਡੇ ਤੱਕ ਜਿਹੜਾ ਜੀ ਉਹ ਓਪਨ ਆ ਜਿਹੜੇ 2 ਦਿਨ ਰਹਿੰਦੇ ਆ ਸਵੇਰੇ 9 ਵਜੇ ਆ ਜਾਈਦਾ 905-793-1234 ਨੰਬਰ ਆ $55 ਵਾਲੀਆਂ ਟਿਕਟਾਂ ਆਪਣੇ ਕੋਲ ਹੈ ਨਹੀਂ ਗੀਆਂ ਹੁਣ ਜਿਹੜੀ ਸਟਾਰਟਿੰਗ ਪ੍ਰਾਈਸ 65 ਫਿਰ ਉਸ ਤੋਂ ਬਾਅਦ 75-100 ਤੇ ਫਿਰ 150-175-200 ਵਾਲੀਆਂ 250 ਵਾਲੀਆਂ ਵੀ ਟਿਕਟਾਂ ਆਪਣੇ ਕੋਲ ਹੈ ਨੀ 905-793-1234 ਨੰਬਰ ਆ 9057931234 ਔਰ ਇੱਕ ਆਨ ਦੀਅਰ ਸਾਰੇ ਜਿੰਨੇ ਵੀ ਲਿਸਨਰ ਆ ਉਹਨਾਂ ਨਾਲ ਹਰੇਕ ਪ੍ਰੋਗਰਾਮ ਤੇ ਪ੍ਰੋਮਿਸ ਕਰਦੇ ਹਾਂ ਪਹਿਲਾਂ ਬਹੁਤ ਸਾਰੇ ਪ੍ਰੋਗਰਾਮ ਹੋਏ ਆਪਾਂ ਵੀ ਕਰਵਾਏ ਆ ਪਰ ਇਹ ਜਿਹੜਾ ਟੀਮ 4 ਦਾ ਆਪਣੇ ਆਪ ਨੂੰ ਇੱਕ ਵੱਡਾ ਜਿਹੜਾ ਜੀ ਚੈਲੰਜ ਆ ਏਡਾ ਵੱਡਾ ਸ਼ੋਅ ਜਿਹੜਾ ਅੱਗੇ ਅਸੀਂ ਨਹੀਂ ਕਰਵਾਇਆ ਜਿੱਡਾ ਇਹ ਸ਼ੋਅ ਹੋਣ ਜਾ ਰਿਹਾ 905-793-1234 ਤੇ ਇੱਕ ਬਿਗ ਬਿਗ ਸਰਪ੍ਰਾਈਜ਼ ਜਿਹੜਾ ਸਟੇਜ ਤੇ ਦਲਜੀਤ ਦੁਸਾਂਝ ਹੋਣਾ ਵੱਲੋਂ ਹੋਵੇਗਾ ਉਹ ਕੀ ਹੋਵੇਗਾ ਉਹ ਉਹਨਾਂ ਸਰੋਤਿਆਂ ਦਰਸ਼ਕਾਂ ਵਾਸਤੇ ਹੋਵੇਗਾ ਜਿਹੜੇ ਉੱਥੇ ਪਹੁੰਚਣਗੇ 905-793-1234 ਨੰਬਰ ਆ ਬਰਾੜ ਸਾਹਿਬ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਤੇ ਹੁੰਦੀ ਕੱਲ ਨੂੰ ਗੱਲ ਜੀ
ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਦੋਸਤੋ ਕਾਫੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ ਬਿੱਲ ਜਿਹੜਾ ਜਿਹਨੂੰ ਸੈਕੂਲਰਿਜ਼ਮ ਨੂੰ ਪ੍ਰਫੁੱਲਿਤ ਕਰਨ ਵਾਲਾ ਬਿੱਲ ਕਿਹਾ ਜਾਂਦਾ ਵੈਸੇ ਇਹਦੇ 'ਚ ਸੈਕੂਲਰਿਜ਼ਮ ਵਰਡ ਆ ਜਿਹੜਾ ਯੂਜ਼ ਨਹੀਂ ਕੀਤਾ ਗਿਆ ਇਹਦੇ 'ਚ ਲੈਸਟੀ ਵਰਡ ਆ ਜਿਹੜਾ ਯੂਜ਼ ਕੀਤਾ ਗਿਆ ਜਿਹਦਾ ਮਤਲਬ ਆਲਮੋਸਟ ਸੇਮ ਹੈ ਕਿਊਬੈਕ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਬਿੱਲ ਇਹ ਪਹਿਲਾਂ ਪੇਸ਼ ਕੀਤਾ ਗਿਆ ਸੀ ਅਤੇ ਪਾਸ ਕੀਤਾ ਗਿਆ ਜੀ ਉਹਨਾਂ ਦੇ ਮੁਤਾਬਕ ਜਾਂ ਬਿੱਲ ਦੇ ਮੁਤਾਬਕ ਇਹਦੇ 4 ਪਿੱਲਰ ਨੇ ਇਸ ਬਿੱਲ ਦੇ ਸੈਪਰੇਸ਼ਨ ਆਫ ਸਟੇਟ ਐਂਡ ਰਿਲੀਜੀਅਨਸ ਵੀ ਰਾਜ ਮਸ਼ੀਨਰੀ ਨਾਲੋਂ ਧਰਮ ਨੂੰ ਬਿਲਕੁਲ ਵੱਖਰਾ ਕੀਤਾ ਜਾਣਾ ਚਾਹੀਦਾ ਵੱਖਰਾ ਹੋਣਾ ਚਾਹੀਦਾ ਦ ਰਿਲੀਜੀਅਸ ਨਿਊਟਰੈਲਿਟੀ ਆਫ ਦਾ ਸਟੇਟ ਜਿਹੜੀ ਸਟੇਟ ਮਸ਼ੀਨਰੀ ਹੈ ਰਾਜ ਮਸ਼ੀਨਰੀ ਹੈ ਉਹ ਰਿਲੀਜੀਅਨਸ ਦੇ ਪ੍ਰਤੀ ਬਿਲਕੁਲ ਨਿਊਟਰਲ ਹੋਵੇ ਇਕੁਐਲਿਟੀ ਆਫ ਆਲ ਸਿਟੀਜ਼ਨਸ ਸਾਰੇ ਸਿਟੀਜ਼ਨਸ ਬਰਾਬਰ ਨੇ ਫਰੀਡਮ ਆਫ ਕੌਨਸ਼ੈਂਸ ਐਂਡ ਫਰੀਡਮ ਆਫ ਰਿਲੀਜਨ ਆਪੋ ਆਪਣੇ ਵਿਚਾਰਾਂ ਨੂੰ ਆਪੋ ਆਪਣੇ ਧਰਮਾਂ ਨੂੰ ਮੰਨਣ ਦੀ ਆਜ਼ਾਦੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ 4 ਇਹਦੇ ਪਿੱਲਰ ਕਿਹਾ ਗਿਆ ਕਿ ਹੋਣੇ ਚਾਹੀਦੇ ਨੇ ਹੈਗੇ ਨੇ ਇਹਦੇ ਪ੍ਰਤੀ ਕਾਫੀ ਗੰਭੀਰ ਡਿਸਕਸ਼ਨ ਆ ਜਿਹੜੀ ਉਹ ਮੇਨ ਸਟ੍ਰੀਮ ਮੀਡੀਆ ਅਤੇ ਸਾਡੇ ਐਥਨਿਕ ਮੀਡੀਆ ਦੇ ਵਿੱਚ ਚੱਲ ਰਹੀ ਹੈ ਪ੍ਰਚਾਰ ਇਸ ਤਰ੍ਹਾਂ ਦਾ ਵੀ ਹੋ ਰਿਹਾ ਵੀ ਧਰਮਾਂ ਦੀ ਆਜ਼ਾਦੀ ਨੂੰ ਖਤਰਾ ਖੜਾ ਹੋ ਗਿਆ ਲੋਕਾਂ ਦੇ ਹੱਕਾਂ 'ਤੇ ਧਰਮਾਂ ਦੇ ਹੱਕਾਂ 'ਤੇ ਡਾਕੇ ਆ ਜਿਹੜੇ ਉਹ ਵੱਜ ਗਏ ਜੀ ਕਿਊਬਕ ਦੇ ਵਿੱਚ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵੀ ਕੀਤੀਆਂ ਜਾ ਰਹੀਆਂ ਨੇ ਗੱਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਵਿੱਚ ਜਾਣਾ ਜ਼ਰੂਰੀ ਹੈ ਵੀ ਬੰਦੇ ਦੀ ਸਮਝ ਆ ਜਿਹੜੀ ਉਹ ਆਲੇ ਦੁਆਲੇ ਦੇ ਵਿੱਚੋਂ ਹੀ ਬਣਦੀ ਹੈ ਜਿਹੋ ਜਿਹੇ ਆਲਾ ਦੁਆਲਾ ਹੁੰਦਾ ਉਹ ਸਬਕੌਨਸ਼ੀਅਸਲੀ ਬੰਦੇ ਦੇ ਦਿਮਾਗ ਦੇ ਵਿੱਚ ਖੁੱਭ ਜਾਂਦਾ ਬੰਦੇ ਦੇ ਵਿਚਾਰ ਵੀ ਉਹੋ ਜਿਹੇ ਹੁੰਦੇ ਆ ਜੇ ਤਾਂ ਸਮਾਜ ਦੇ ਵਿੱਚੋਂ ਸਮਾਜ ਅੱਗੇ ਨੂੰ ਇਵੋਲਵ ਹੁੰਦਾ ਰਹੇ ਤਾਂ ਬੰਦੇ ਦੇ ਵਿੱਚੋਂ ਵੀ ਬੰਦਾ ਇਵੋਲਵ ਹੁੰਦਾ ਰਹਿੰਦਾ, ਵਿਚਾਰ ਆ ਜਿਹੜੇ ਉਹ ਤਰਾਸ਼ੇ ਜਾਂਦੇ ਰਹਿੰਦੇ ਨੇ ਸਮੇਂ ਅਤੇ ਹਾਲਾਤਾਂ ਦੇ ਹਿਸਾਬ ਦੇ ਨਾਲ। ਪਰ ਇੱਥੇ ਕਈ ਵਾਰੀ ਕੰਮ ਇਸ ਤਰ੍ਹਾਂ ਦਾ ਹੁੰਦਾ ਜੀ, ਸਾਡੇ ਸਮਾਜ ਦੇ ਵਿੱਚ ਵੀ ਪੁੱਠੇ ਤਰੀਕੇ ਨਾਲ ਤਰਾਸ਼ੇ ਜਾਂਦੇ ਨੇ ਵਿਚਾਰ, ਖੜੋਤ ਆਈ ਹੁੰਦੀ ਹੈ ਵਿਚਾਰਾਂ ਦੇ ਵਿੱਚ। ਜਿਹੜੇ ਫ੍ਰੈਂਚ ਲੋਕ ਨੇ ਇਹਨਾਂ ਦਾ ਇੱਕ ਆਪਣਾ ਇਤਿਹਾਸ ਆ ਸਟਰਗਲਸ ਦਾ ਪੂਰਾ ਸਮਾਜਿਕ ਵਿਕਾਸ ਦੇ ਬੰਧਨਾਂ ਨੂੰ, ਜਿਹੜੀਆਂ ਗੱਲਾਂ ਜਿਹੜੀਆਂ ਰੂੜੀਵਾਦੀ ਕਦਰਾਂ ਕੀਮਤਾਂ ਬੰਨ ਮਾਰੀ ਬੈਠੀਆਂ ਸੀ ਉਹਨਾਂ ਜ਼ੰਜੀਰਾਂ ਨੂੰ ਇਹਨਾਂ ਨੇ ਤੋੜਿਆ ਲੰਮੇ ਸਟਰਗਲ ਦੇ ਵਿੱਚੋਂ। ਸੈਕੂਲਰ ਕਿਸਮ ਦੀ ਸੋਚ ਆ ਇਹ, ਧਰਮਾਂ ਕਰਮਾਂ ਦੇ ਚੱਕਰਾਂ 'ਚ ਪੈਣ ਵਾਲੇ ਲੋਕ ਨਹੀਂ ਹੈਗੇ। ਹਰੇਕ ਸਮਾਜ ਦੀ ਇੱਕ ਆਪਣੀ ਵਿਲੱਖਣ ਪਹੁੰਚ, ਆਪਣੀ ਵਿਲੱਖਣ ਸਮਝ ਹੁੰਦੀ ਹੈ ਕਿਸੇ ਵੀ ਮਸਲੇ ਪ੍ਰਤੀ। ਇਹ ਵੀ ਕੋਈ ਅਲੋਕਾਰੀ ਗੱਲ ਨਹੀਂ ਕਿ ਅਲੱਗ ਅਲੱਗ ਸਮਾਜਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਸਮਝਾਂ ਨੇ, ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਉਹਨਾਂ ਦੇ ਹਾਲਾਤਾਂ ਦੇ ਵਿੱਚੋਂ ਹੀ ਉਹ ਵਿਚਾਰ ਆ ਜਿਹੜੇ ਪੈਦਾ ਹੋਏ ਨੇ। ਅਸੀਂ ਕਈ ਵਾਰੀ ਜੇ ਸਾਡੇ ਕੋਲ ਕੋਈ ਆਉਂਦਾ ਤਾਂ ਅਸੀਂ ਉਹਦੇ ਨਾਲ ਧੱਕਾ ਕਰ ਜਾਈਏ, ਸਾਨੂੰ ਨਹੀਂ ਪਤਾ ਲੱਗਦਾ ਅਸੀਂ ਧੱਕਾ ਕਰ ਰਹੇ ਹਾਂ ਉਹਦੇ ਨਾਲ। ਪਰ ਜੇ ਕੋਈ ਸਾਡੇ ਨਾਲ ਧੱਕਾ ਕਰੇ, ਸਾਨੂੰ ਫਟਾਫਟ ਯਾਦ ਆ ਜਾਂਦਾ ਵੀ ਹਾਂਜੀ ਸਾਡੇ ਨਾਲ ਧੱਕਾ ਹੋ ਰਿਹਾ। ਬਹੁਤੀ ਵਾਰੀ ਸਬਕੌਂਸ਼ੀਅਸਲੀ ਇਗਨੋਰੈਂਟਲੀ ਅਸੀਂ ਆਪਣੇ ਸ਼ਬਦਾਂ ਰਾਹੀਂ, ਆਪਣੇ ਬਾਡੀ ਲੈਂਗੁਏਜ ਰਾਹੀਂ ਆਪਾਂ ਦੂਸਰਿਆਂ ਨਾਲ ਧੱਕਾ ਕਰਦੇ ਹਾਂ, ਆਪਾਂ ਨੂੰ ਨਹੀਂ ਪਤਾ ਲੱਗਦਾ। ਪਰ ਜਦੋਂ ਦੂਜਾ ਕੋਈ ਸਾਡੇ ਨਾਲ ਧੱਕਾ ਕਰਦਾ, ਸਾਨੂੰ ਪਤਾ ਲੱਗ ਜਾਂਦਾ। ਕਈ ਵਾਰੀ ਧੱਕਾ ਨਾ ਵੀ ਕਰਦਾ ਹੋਵੇ ਤਾਂ ਅਸੀਂ ਉਹਨੂੰ ਬਣਾ ਕੇ ਇਸ ਤਰ੍ਹਾਂ ਪੇਸ਼ ਕਰਦੇ ਹਾਂ, ਵਖਰੇਵਿਆਂ ਨੂੰ ਹੀ ਧੱਕਾ ਬਣਾ ਕੇ ਪੇਸ਼ ਕਰਦੇ ਹਾਂ। ਇਹਦੇ ਆਧਾਰ ਦੇ ਉੱਤੇ ਕਿਊਬੈਕ ਦੇ ਵਿੱਚ ਉਹ ਕਹਿੰਦੇ ਨੇ ਜੀ, ਜਿਹਨੇ ਸਰਕਾਰੀ ਸਰਵਿਸ ਕੋਈ ਦੇਣੀ ਆ ਕਿਸੇ ਨੂੰ, ਜਿਹੜਾ ਸਰਕਾਰੀ ਮੁਲਾਜ਼ਮ ਆ, ਜਿਹੜਾ ਪਬਲਿਕ ਸਰਵੈਂਟ ਆ, ਜਿਹੜਾ ਜੱਜ ਆ, ਜਿਹੜਾ ਪੁਲਿਸ ਵਾਲਾ, ਇਹਦੀ ਦਿੱਖ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਨਾ ਲੱਗੇ ਕਿ ਕਿਸੇ ਖਾਸ ਧਰਮ ਦੀ ਨੁਮਾਇੰਦਗੀ ਕਰਦਾ, ਕਿਸੇ ਖਾਸ ਧਰਮ ਦੇ ਨਾਲ ਇਹ ਸੰਬੰਧਿਤ ਆ। ਹਾਂ, ਅਲੱਗ ਅਲੱਗ ਧਰਮਾਂ ਵਾਲੇ ਆਪਣੇ ਧਾਰਮਿਕ ਸਥਾਨਾਂ 'ਤੇ, ਆਪਣੇ ਸਮਾਜਿਕ ਪ੍ਰੋਗਰਾਮਾਂ 'ਚ, ਆਪਣੇ ਘਰਾਂ ਦੇ ਵਿੱਚ ਕੁਝ ਵੀ ਕਰੀ ਜਾਣ, ਕਿਸੇ ਦਾ ਕੋਈ ਲਾਗਾ ਦੇਗਾ ਨਹੀਂ ਉਹਦੇ ਵਿੱਚ, ਉਹਦੇ ਵਿੱਚ ਫਿਰ ਧਾਰਮਿਕ ਚਿੰਨ੍ਹਾਂ ਵਾਲੀ ਗੱਲ ਵੀ ਆ ਜਾਂਦੀ ਹੈ। ਉਹ ਕਹਿੰਦੇ ਨੇ ਜੀ, ਇੱਕ ਖਾਸ ਕਿਸਮ ਦੇ ਧਾਰਮਿਕ ਚਿੰਨ੍ਹ ਜਦੋਂ ਪਹਿਨਦੇ ਹੋ ਤਾਂ ਉਹ ਦਿੱਖ 'ਚ ਤੁਹਾਡੀ 'ਚ ਫਰਕ ਪੈਂਦਾ। ਤੁਸੀਂ ਮੁਲਾਜ਼ਮ ਸਰਕਾਰ ਦੇ ਹੋ ਅਤੇ ਸਰਕਾਰ ਆ ਜਿਹੜੀ ਰਿਲੀਜੀਅਸ ਤੌਰ 'ਤੇ ਨਿਊਟਰਲ ਆ। ਪਰ ਸਾਡੇ ਆਲੇ ਦੁਆਲੇ ਮਾਹੌਲ ਇਸ ਤਰ੍ਹਾਂ ਦਾ ਜੀ, ਅਸੀਂ ਕਈ ਵਾਰੀ ਇੱਥੇ ਗੱਲ ਕੀਤੀ ਆ, ਉਂਝ ਕਹਿਣ ਨੂੰ ਧਰਮ ਨਿਰਪੱਖਤਾ, ਪਰ ਧਰਮਾਂ ਨੂੰ ਖੁੱਲ੍ਹੇ ਗੱਫੇ ਦਿੱਤੇ ਜਾਂਦੇ ਆ। ਕਹਿਣ ਨੂੰ ਅਸੀਂ ਰਿਲੀਜਨ ਨੂੰ ਯੂਜ਼ ਨਹੀਂ ਕਰਦੇ, ਪਰ ਜਦੋਂ ਵੋਟਾਂ ਸਾਹਮਣੇ ਦਿਸਦੀਆਂ ਤਾਂ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਸਾਰਿਆਂ ਦੇ, ਜਿਵੇਂ ਵਧੀਆ ਫਰੂਟ ਦੇਖ ਕੇ, ਕੋਈ ਸਵਾਦਲੀ ਚੀਜ਼ ਦੇਖ ਕੇ ਪਾਣੀ ਆਉਂਦਾ ਨਾ, ਆਏ ਵੀ ਆਹ ਧਰਮ ਵਾਲਿਆਂ ਦੀਆਂ ਵੋਟਾਂ ਪਈਆਂ ਨੇ, ਕਿਵੇਂ ਆਪਾਂ ਇਹਨਾਂ ਨੂੰ ਇਹਨਾਂ ਵੋਟਾਂ ਨੂੰ ਬਟੋਰੀਏ। ਅਤੇ ਜਿਹੜੀਆਂ ਤਿੰਨੇ ਪਾਰਟੀਆਂ ਨੇ, ਮੈਨੂੰ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਇਹ ਪਿੱਛੇ ਨਹੀਂ ਜੀ। ਇੱਕ ਧਰਮ ਵਾਲੇ ਕਹਿੰਦੇ ਨੇ ਅਸੀਂ ਸਿੱਖਾਂ ਦੀਆਂ ਵੋਟਾਂ ਥੋੜ੍ਹੀਆਂ ਜਿਹੀਆਂ ਇੱਧਰੋਂ ਵਲੇਟ ਕੇ ਲੈ ਜਾਈਏ, ਦੂਜੀ ਪਾਰਟੀ ਵਾਲੇ ਕਹਿੰਦੇ ਕਿਤੇ ਉਹ ਨਾ ਲੈ ਜਾਣ, ਆਪਾਂ ਮੂਹਰ ਆਪਾਂ ਪਹਿਲਾਂ ਲੈ ਜਾਈਏ। ਦੂਜੇ ਕਹਿੰਦੇ ਨੇ ਆਪਾਂ ਜੀ ਆ ਹਿੰਦੂ ਧਰਮ ਨਾਲ ਸੰਬੰਧਿਤ ਇੰਨੇ ਲੋਕ ਨੇ, ਮੁਸਲਮਾਨ ਧਰਮ ਨਾਲ ਇੰਨੇ ਨੇ, ਇਸਲਾਮ ਨਾਲ ਸੰਬੰਧਿਤ, ਆਪਾਂ ਕਿਵੇਂ ਇਹਨਾਂ ਦੀਆਂ ਵੋਟਾਂ ਬਟੋਰੀਏ। ਮਤਲਬ ਇਸ ਤਰ੍ਹਾਂ ਦੀ ਦੌੜ ਭੱਜ ਲੱਗੀ ਰਹਿੰਦੀ ਆ, ਕਿਸ ਤੋਂ ਗੁੱਝੀ ਨਹੀਂ ਕੋਈ। ਪਾਰਲੀਮੈਂਟ ਦੇ ਵਿੱਚ ਅਖੰਡ ਪਾਠ ਤੱਕ ਕਰਾਏ ਜਾਣੇ, ਇਹਦੀ ਸਾਫ਼ ਅਤੇ ਸਪੱਸ਼ਟ ਨਿਸ਼ਾਨੀ ਆ। ਤੁਸੀਂ ਤੁਹਾਡੇ ਵਿਚਾਰ ਅੱਡੋ ਅੱਡ ਹੋ ਸਕਦੇ ਨੇ, ਪਰ ਧਰਮ ਨਿਰਪੱਖਤਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਹਰੇਕ ਥਾਂ ਦੇ ਉੱਤੇ ਤੁਸੀਂ ਆਪਣੇ ਮਤਲਬ ਵਿਗਿਆਨਕ ਦੌਰ ਦੇ ਵਿੱਚ ਤੁਸੀਂ ਧਰਮਾਂ ਨੂੰ ਬਿਨਾਂ ਮਤਲਬ ਤੋਂ, ਲੋੜ ਤੋਂ ਜ਼ਿਆਦਾ ਜਿਹੜੀ ਅਹਿਮੀਅਤ ਦਿਓ। ਧਾਰਮਿਕ ਵਿਚਾਰ ਹੁੰਦੇ ਨੇ ਅਤੇ ਇਹ ਵਿਚਾਰ ਆ ਜਿਹੜੇ ਇਹਨਾਂ ਦਾ ਰਾਜਨੀਤੀ ਦੇ ਨਾਲ ਜਦੋਂ ਇਹ ਰਲਗੱਡ ਕੀਤੇ ਜਾਂਦੇ ਨੇ ਅਤੇ ਦੂਰ ਰਸ ਨੈਗੇਟਿਵ ਸਿੱਟੇ ਆ ਜਿਹੜੇ ਉਹ ਨਿਕਲਦੇ ਨੇ। ਹਰੇਕ ਨੂੰ ਆਪੋ ਆਪਣਾ ਧਰਮ ਪਿਆਰਾ, ਜਿਹੜਾ ਨਹੀਂ ਵੀ ਧਾਰਮਿਕ ਉਹਨੂੰ ਆਪਣੇ ਜਿਹੜੇ ਨੋਨ ਰਿਲੀਜੀਅਸ ਵਿਊਜ਼ ਨੇ ਉਹ ਪਿਆਰੇ ਨੇ, ਪਰ ਉਹ ਕਿਸੇ 'ਤੇ ਠੋਸੇ ਨਹੀਂ ਜਾਣੇ ਚਾਹੀਦੇ। ਸਟੇਟ ਬਿਲਕੁਲ ਨਿਊਟਰਲ ਹੋਣੀ ਚਾਹੀਦੀ ਹੈ। ਹੁਣ ਇਹਦੇ 'ਚ ਪ੍ਰੋਬਲਮ ਕੀ ਆਉਂਦੀ ਹੈ, ਅਸੀਂ ਅਲੱਗ ਅਲੱਗ ਦੇਸ਼ਾਂ 'ਚੋਂ ਆਏ ਹਾਂ ਇੱਥੇ, ਕਈ ਵਾਰੀ ਅਸੀਂ ਜਿਹੜੀਆਂ ਕਲਚਰਲ ਚੀਜ਼ਾਂ ਜਿਹੜੀਆਂ ਸਾਡੇ ਕਲਚਰ 'ਚ ਪਈਆਂ ਹੁੰਦੀਆਂ ਆਲਰੇਡੀ, ਅਸੀਂ ਉਹਨਾਂ ਨੂੰ ਆਪਣੀਆਂ ਧਾਰਮਿਕ ਚੀਜ਼ਾਂ ਬਣਾ ਕੇ ਪੇਸ਼ ਕਰਦੇ ਹਾਂ। ਇਹ ਸਾਰੇ ਧਰਮਾਂ ਨੂੰ ਆਦਤ ਆ ਜੀ। ਫੋਰ ਐਗਜ਼ਾਮਪਲ, ਇਨਸਾਨੀਅਤ ਆ ਜਿਹੜੀ, ਹਿਊਮੈਨਿਟੀ ਆ, ਇਹ ਬੰਦੇ ਦੇ ਅੰਦਰ ਪਈ ਆ, ਚੰਗੇ ਗੁਣ ਬੰਦੇ ਦੇ ਅੰਦਰ ਪਏ ਨੇ। ਹਰੇਕ ਧਰਮਾਂ ਵਾਲੇ ਲਾ ਕੇ ਠੱਪਾ ਜੀ, ਤਾਂ ਸਾਡੇ ਧਰਮ ਨੇ ਗੁਣ ਪੈਦਾ ਕੀਤੇ ਨੇ, ਕਿਸੇ ਵੀ ਧਰਮ ਨੇ ਪੈਦਾ ਨਹੀਂ ਕੀਤੇ, ਗੁਣ ਬੰਦੇ ਦੇ ਅੰਦਰ ਪਏ ਨੇ। ਹਾਂ, ਇਹ ਕਹਿ ਕੇ ਕਿ ਵੀ ਸਾਡੇ ਧਰਮ ਨੇ ਪੈਦਾ ਕੀਤੇ ਨੇ, ਉਹ ਹੰਕਾਰ ਜ਼ਰੂਰ ਬੰਦੇ ਦੇ ਵਿੱਚ ਪੈਦਾ ਕਰ ਦਿੰਦੇ ਨੇ, ਅਤੇ ਉਹ ਬੰਦੇ ਨੂੰ ਲੱਗਦਾ ਕਿ ਮੈਂ ਹੀ ਅਸਲੀ ਇਨਸਾਨ ਹਾਂ, ਬਾਕੀ ਧਰਮ ਵਾਲੇ, ਬਾਕੀ ਲੋਕ ਤਾਂ ਕੱਚੇ ਪਿੱਲੇ ਨੇ। ਇਸੇ ਤਰ੍ਹਾਂ ਕਲਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਹੋ ਸਕਦਾ ਇਹ ਬਿੱਲ ਦੇ ਵਿੱਚ ਕੁਝ ਨੁਕਸ ਫਰਕ ਹੋਣ, ਹੈਗੇ ਵੀ ਨੇ। ਉਹ ਨੁਕਸ ਫਰਕ ਕਿਵੇਂ ਦੂਰ ਕੀਤੇ ਜਾਣੇ ਚਾਹੀਦੇ, ਗੱਲ ਇਹਦੇ 'ਤੇ ਹੋਣੀ ਚਾਹੀਦੀ ਆ। ਪਰ ਉਹ ਨੁਕਸ ਫਰਕ ਜਦੋਂ ਦੂਰ ਕਰਨ ਦੀ ਗੱਲ ਚੱਲਦੀ ਹੈ ਤਾਂ ਅਲੱਗ ਅਲੱਗ ਧਰਮਾਂ ਵਾਲੇ ਗਲਤ ਰੁੱਖ ਅਖਤਿਆਰ ਕਰਦੇ ਨੇ। ਫੋਰ ਐਗਜ਼ਾਮਪਲ ਮੈਂ ਦਸਤਾਰ ਦੀ ਗੱਲ ਕਰੂੰਗਾ, ਪੱਗ ਜਿਹਨੂੰ ਕਹਿੰਦੇ ਆ। ਪੱਗ ਆ ਜਿਹੜੀ ਸਿੱਖ ਧਰਮ ਦੇ ਲੋਕ ਇਹਨੂੰ ਆਪਣੀ ਬਣਾ ਕੇ ਪੇਸ਼ ਕਰਦੇ ਨੇ। ਨੋ ਡਾਊਟ ਸਿੱਖ ਧਰਮ ਦੇ ਵਿੱਚ ਕੇਸਾਂ ਨੂੰ ਢੱਕਣ ਦੇ ਲਈ ਪੱਗ ਆ ਜਿਹੜੀ ਉਹ ਸਿਰ ਦੇ ਉੱਤੇ ਬੰਨ੍ਹੀ ਜਾਂਦੀ, ਦਸਤਾਰ ਸਜਾਈ ਜਾਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਸਿੱਖ ਧਰਮ ਹੋਂਦ 'ਚ ਆਇਆ ਪੱਗ ਉਦੋਂ ਹੀ ਹੋਂਦ 'ਚ ਆਈ ਹੈ। ਪੱਗ ਤਾਂ ਸਦੀਆਂ ਪੁਰਾਣੀਆਂ ਗੱਲਾਂ ਨੇ, ਈਵਨ ਬਿਫੋਰ ਕ੍ਰਾਈਸਟ ਵੀ ਲੋਕ ਪੱਗ ਬੰਨ੍ਹਦੇ ਸੀ। ਸਿੱਖ ਧਰਮ ਤੋਂ ਬਿਨਾਂ ਬਹੁਤ ਸਾਰੇ ਲੋਕ ਪੱਗ ਬੰਨ੍ਹਦੇ ਆ। ਸਾਡੇ ਪਿੰਡਾਂ ਦੇ ਵਿੱਚ ਹਿੰਦੂ ਪਰਿਵਾਰ ਆ ਜਿਹੜੇ, ਉਹ ਬਹੁਤ ਹਿੰਦੂ ਪਰਿਵਾਰ ਨੇ ਜਿਹੜੇ ਪੱਗ ਬੰਨ੍ਹਦੇ ਆ। ਤੁਸੀਂ ਪੱਗ ਦੀ ਗੱਲ ਕਰਦੇ ਹੋ ਜੀ, ਬਹੁਤ ਸਾਰੇ ਹਿੰਦੂ ਪਰਿਵਾਰ ਨੇ ਉਹ ਬੱਚਿਆਂ ਦੇ ਵਿਆਹ ਵੀ ਆਨੰਦ ਕਾਰਜ ਵਾਂਗੂ ਕਰਦੇ ਨੇ, ਬਾਬੇ ਦੀ ਬੀੜ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਕਰਦੇ ਨੇ। ਇਸਲਾਮ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ, ਉਹ ਵੀ ਸਿਰ ਦੇ ਉੱਤੇ ਪੱਗ ਬੰਨ੍ਹਦੇ ਨੇ। ਉਹ ਉਹਨਾਂ ਦੀ ਦਸਤਾਰ ਆ ਜਿਹੜੀ ਵੱਖਰੀ ਕਿਸਮ ਦੀ ਹੁੰਦੀ ਹੈ। ਜਿਹੜੇ ਪਖਤੂਨ ਨੇ, ਅਫਗਾਨਿਸਤਾਨ 'ਚ ਰਹਿਣ ਵਾਲੇ ਲੋਕ ਨੇ, ਇਰਾਨ 'ਚ ਰਹਿਣ ਵਾਲੇ ਲੋਕ ਨੇ, ਇਹ ਵੀ ਸਿਰਾਂ ਦੇ ਉੱਤੇ ਪੱਗਾਂ ਬੰਨ੍ਹਦੇ ਨੇ। ਅਫਰੀਕਾ ਦੇ ਵਿੱਚ ਬਹੁਤ ਲੋਕ ਸਿਰਾਂ ਦੇ ਉੱਤੇ ਪੱਗਾਂ ਬੰਨ੍ਹਦੇ ਨੇ। ਜਿਊਜ਼ ਸਿਰ ਆਪਣਾ ਉਹੋ ਜਿਹੀ ਪੱਗ ਨਹੀਂ ਹੁੰਦੀ ਪਰ ਕੱਪੜੇ ਦੇ ਨਾਲ ਢੱਕਦੇ ਨੇ। ਮਤਲਬ ਆਪਾਂ ਜਦੋਂ ਮੋਨੋਪਲੀ ਬਣਾ ਕੇ ਪੇਸ਼ ਕਰਦੇ ਹਾਂ ਵੀ ਪੱਗ ਆ ਜਿਹੜੀ ਰਿਲੀਜੀਅਸ ਸਿੰਬਲ ਆ, ਉਹਨਾਂ ਦਾ ਰੂਲ ਆ ਵੀ ਰਿਲੀਜੀਅਸ ਸਿੰਬਲ ਨਹੀਂ ਹੋਣਾ ਚਾਹੀਦਾ, ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਪੱਗ ਸਾਡਾ ਕਲਚਰਲ ਸਿੰਬਲ ਆ, ਪੰਜਾਬੀ ਕੌਮ ਦਾ ਕਲਚਰ ਦਾ ਸਿੰਬਲ ਆ ਪੱਗ। ਕਲਚਰਲ ਸਿੰਬਲ ਜਿਹੜੇ ਹੁੰਦੇ ਆ ਉਹਨਾਂ 'ਤੇ ਕਦੇ ਪਾਬੰਦੀ ਨਹੀਂ ਲੱਗਦੀ। ਅੱਛਾ, ਹੁਣ ਅਲੱਗ ਅਲੱਗ ਵਿਊਜ਼ ਕਿਸ ਤਰ੍ਹਾਂ ਨੇ? ਅਲੱਗ ਅਲੱਗ ਵਿਊਜ਼ ਇਸ ਤਰ੍ਹਾਂ ਨੇ ਜੀ, ਔਰਤ ਦੇ ਸਿਰ ਦੇ ਉੱਤੇ, ਚਿਹਰੇ ਦੇ ਉੱਤੇ ਕੀ ਸਜਾਇਆ ਹੋਇਆ, ਕੋਈ ਇਹਨੂੰ ਆਪਣਾ ਗਹਿਣਾ ਸਮਝ ਸਕਦਾ, ਕੋਈ ਬੁਰਕੇ ਨੂੰ ਗਹਿਣਾ ਸਮਝ ਸਕਦਾ, ਪਰ ਫ੍ਰੈਂਚ ਲੋਕਾਂ ਦੇ ਮੁਤਾਬਕ ਜਾਂ ਕਈ ਹੋਰ ਲੋਕਾਂ ਦੇ ਮੁਤਾਬਕ ਜਿਹੜਾ ਬੁਰਕਾ ਹੈ ਇਹ ਔਰਤਾਂ ਦੀ ਗੁਲਾਮੀ ਦੀ ਨਿਸ਼ਾਨੀ ਹੈ। ਹੁਣ ਇਹ ਪ੍ਰੋਬਲਮ ਨੂੰ ਤੁਸੀਂ ਕਿਵੇਂ ਹੱਲ ਕਰੋਗੇ? ਇਹ ਬਹੁਤ ਸਾਰੀਆਂ ਚੀਜ਼ਾਂ 'ਤੇ ਸਾਡੇ ਅਲੱਗ ਅਲੱਗ ਵਿਊਜ਼ ਹੋ ਸਕਦੇ ਨੇ, ਪਰ ਜੇ ਕੋਈ ਪ੍ਰੋਵਿੰਸ ਇਹੋ ਜਿਹਾ ਬਿੱਲ ਲੈ ਕੇ ਆਇਆ, ਉਹਨੇ ਪਹਿਲਕਦਮੀ ਕੀਤੀ ਆ ਬਈ ਰਿਲੀਜੀਅਸ ਤੌਰ 'ਤੇ ਸਟੇਟ ਜਿਹੜੀ ਨਿਊਟਰਲ ਹੋਣੀ ਚਾਹੀਦੀ ਆ। ਤੁਹਾਡੇ ਅਲੱਗ ਅਲੱਗ ਵਿਊਜ਼ ਹੋ ਸਕਦੇ ਨੇ, ਮੇਰੇ ਹੋਰ ਵਿਊਜ਼ ਹੋ ਸਕਦੇ ਨੇ, ਪਰ ਇਹ ਸਮੇਂ ਦੀ ਲੋੜ ਹੈਗੀ ਆ, ਕਿਉਂਕਿ ਬਹੁਤ ਸਾਰੀਆਂ ਸਰਕਾਰਾਂ, ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਲੋਕਾਂ ਦੇ ਰਿਲੀਜੀਅਸ ਸੈਂਟੀਮੈਂਟਸ ਨੂੰ ਯੂਜ਼ ਕਰਕੇ ਉਹ ਦੇਖਦੀਆਂ ਨੇ ਕਿ ਸੱਤਾ 'ਤੇ ਅਸੀਂ ਕਿਵੇਂ ਪਹੁੰਚ ਕਰਨੀ ਆ। ਖੁੱਲ੍ਹੇ ਗੱਫੇ ਵਰਤਾਏ ਜਾਂਦੇ ਆ ਜੀ, ਇਹ ਪਤਾ ਧਾਰਮਿਕ ਲੋਕਾਂ ਨੂੰ ਵੀ ਆ, ਜਿਹੜੇ ਧਰਮ ਨੂੰ, ਜਿਹੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਹੈਗੇ ਨੇ, ਸਾਰਾ ਕੁਝ ਪਤਾ ਉਹਨਾਂ ਨੂੰ, ਪਰ ਉਹ ਕਹਿੰਦੇ ਆ ਜੀ ਸਾਡਾ ਸਿੱਕਾ ਚੱਲੀ ਜਾਂਦਾ, ਚੱਲੀ ਜਾਣ ਦਿਓ। ਖੈਰ, ਕੀ ਵਾਕਿਆ ਹੀ ਇਸ ਬਿੱਲ ਦੀ ਇਸ ਸਮੇਂ ਦੇ ਵਿੱਚ ਫੌਰੀ ਤੌਰ 'ਤੇ ਜ਼ਰੂਰਤ ਸੀ, ਜਾਂ ਇਹਦੇ ਦੂਰ ਰਸਤੇ ਕੀ ਨਿਕਲਣਗੇ? ਇਹਦੇ 'ਤੇ ਗੰਭੀਰ ਡਿਸਕਸ਼ਨ ਦੀ ਲੋੜ ਆ, ਪਰ ਡਿਸਕਸ਼ਨ ਸਾਡੀ ਕਮਿਊਨਿਟੀ 'ਚ ਇਹੀ ਹੋ ਰਹੀ ਆ, ਬਿੱਲ ਕਿਊਬਿਕ ਦੇ ਵਿੱਚ ਪਾਸ ਹੋਇਆ, ਨਹੀਂ ਜੀ ਸਾਡੀ ਪੱਗ ਨੂੰ ਖਤਰਾ ਹੋ ਗਿਆ। ਹੁਣ ਜੇ ਤਾਂ ਕੋਈ ਕਾਊਂਟਰ ਕਮੈਂਟ ਕਰੇ ਵੀ ਜਦੋਂ ਸਰਕਾਰਾਂ ਬਿੱਲ, ਹਾਲਾਂਕਿ ਉਹਨਾਂ ਨੇ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਕੁਛ, ਉਹਨਾਂ ਨੇ ਉਹ ਕਹਿੰਦੇ ਜੀ ਸਾਡੇ ਵੀ ਜਿਹੜੇ ਰਿਲੀਜੀਅਸ ਸਿੰਬਲ ਨੇ ਅਸੀਂ ਇਹਨਾਂ 'ਤੇ ਵੀ, ਇਹ ਨਹੀਂ ਵੀ ਜਿਹੜੇ ਧਰਮ ਨੂੰ ਅਸੀਂ ਮੰਨਦੇ ਅਸੀਂ ਆਪਣੇ ਧਰਮ ਨੂੰ ਮੂਹਰੇ ਲੈ ਕੇ ਆਈਏ, ਅਸੀਂ ਉਹਨਾਂ 'ਤੇ ਵੀ ਪਾਬੰਦੀ ਆ ਜਿਹੜੀ ਲਾਵਾਂਗੇ, ਇਹਦੇ ਬਾਰੇ ਵੀ ਡਿਸਕਸ਼ਨ ਆ ਜਿਹੜੀ ਉਹ ਚੱਲੂਗੀ। ਉਹ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਰਿਲੀਜੀਅਸ ਸਿੰਬਲ ਆ ਜਿਹੜਾ ਉਹ ਨਹੀਂ ਯੂਜ਼ ਕੀਤਾ ਚਾਹੀਦਾ। ਮੇਰਾ ਇੱਥੇ ਇਹ ਮੰਨਣਾ ਹੈ ਵੀ ਪੱਗ ਬਾਰੇ ਜੇ ਕੋਈ ਇਹਦੇ 'ਚ ਗੱਲਬਾਤ ਹੈਗੀ ਹੈ ਤਾਂ ਪੱਗ ਨੂੰ ਐਜ਼ ਕਲਚਰਲ ਸਿੰਬਲ ਬਣਾ ਕੇ ਪੇਸ਼ ਕੀਤਾ ਜਾਣਾ ਚਾਹੀਦਾ, ਨਾ ਕਿ ਪੱਗ ਨੂੰ ਰਿਲੀਜੀਅਸ ਸਿੰਬਲ ਬਣਾ ਕੇ ਪੇਸ਼ ਕੀਤਾ ਜਾਣਾ ਚਾਹੀਦਾ। ਪਰ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ ਜੀ, ਸਾਰਿਆਂ ਨੂੰ ਆਪੋ ਆਪਣੇ ਵਿਚਾਰ ਮੁਬਾਰਕ। ਤੁਹਾਡੀਆਂ ਕਾਫੀ ਸਾਰੀਆਂ ਕਾਲਸ ਆ ਰਹੀਆਂ ਜੀ, ਤੇ ਤੁਹਾਡੀਆਂ ਕਾਲਸ ਲੈਂਦੇ ਹਾਂ ਜੀ। ਪਹਿਲਾਂ ਸੁਖਦੇਵ ਥਾਪਰ ਇੱਕ ਮਿੰਟ ਲਈ ਸੁਨੇਹਾ ਦੇਣਗੇ। ਹਾਂਜੀ ਥਾਪਰ ਸਾਹਿਬ, ਥਾਪਰ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਬੈਠ ਸਾਹਿਬ ਬਹੁਤ ਧੰਨਵਾਦ ਜੀ, ਮੈਂ ਬਸ ਇੱਕ ਮਿੰਟ ਲਊਂਗਾ। ਔਰ ਆਪਣੇ ਕੋਲ ਹਾਈ ਸਪੀਡ ਇੰਟਰਨੈਟ ਦੇ ਪਲਾਨ ਕਾਫੀ ਦਿਨਾਂ ਤੋਂ ਆਪਾਂ ਅਨਾਊਂਸਮੈਂਟ ਕਰਦੇ ਆ ਰਹੇ ਹਾਂ ਜੀ, ਸੋ ਜਿੱਥੇ ਨਵੇਂ ਕਸਟਮਰ ਆਪਣੇ ਨਾਲ ਪਲਾਨ ਲੈ ਸਕਦੇ ਆ, ਪੁਰਾਣੇ ਕਸਟਮਰ ਜਿਹਨਾਂ ਕੋਲ ਡੀਲ ਲੱਗੀ ਹੋਈ ਆ ਜੀ ਔਰ ਮਹਿੰਗੀ ਹੋ ਚੁੱਕੀ ਆ, ਉਹ ਵੀ ਆਪਣਾ ਜਿਹੜਾ ਪਲਾਨ ਹੈ ਉਹ ਰੀਨਿਊ ਕਰ ਸਕਦੇ ਨੇ ਸਾਡੇ ਥਰੂ। ਸੋ ਵੱਖੋ ਵੱਖਰੇ ਪਲਾਨ ਨੇ ਜੀ, ਜਿਸ ਦੇ ਵਿੱਚ ਆਪਣੇ ਕੋਲ ਇੱਕ ਤਾਂ $150 ਦੀ ਸਪੀਡ ਦੀ ਇੰਟਰਨੈਟ ਹੈਗੀ $30 ਚ, ਜਾਂ ਫਿਰ $500 ਵਾਲੀ ਆਪਣੇ ਕੋਲ $38 ਚ ਹੈਗੀ ਆ, ਜਾਂ ਫਿਰ ਆਪਣੇ ਕੋਲ $1000 ਵਾਲੀ $48 ਦੇ ਵਿੱਚ ਹੈਗੀ ਆ ਜੀ। ਇਸੇ ਤਰ੍ਹਾਂ ਸੈਲਫੋਨ ਦੇ ਵੱਖੋ ਵੱਖਰੇ ਪਲਾਨ ਹੈ ਜੀ, $25 ਦੇ ਵਿੱਚ ਆਪਣੇ ਕੋਲ ਪੂਰੇ ਕੈਨੇਡਾ ਵਿੱਚ ਅਨਲਿਮਿਟਡ ਟਾਕ ਟੈਕਸਟ ਤੇ 1 GB ਡਾਟਾ ਦਿੱਤਾ ਜਾਊਗਾ। ਸਟੂਡੈਂਟ ਸਪੈਸ਼ਲ $40 ਦੇ ਵਿੱਚ 5 GB ਡਾਟਾ, ਜਾਂ ਫਿਰ ਸੈਲਫੋਨ ਤੇ ਬਿਲਕੁਲ ਅਨਲਿਮਿਟਡ ਡਾਟਾ ਲੈਣਾ ਤਾਂ ਬਹੁਤ ਵਧੀਆ ਡੀਲ ਆਪਣੇ ਕੋਲ ਚੱਲਦੀਆਂ ਪਈਆਂ ਨੇ ਜੀ। ਵਰਲਡ ਵਾਈਡ ਹੋਮ ਫੋਰ ਇੰਟਰਨੈਸ਼ਨਲ ਜਿਹੜਾ ਜੀ 70 ਤੋਂ ਵੱਧ ਕੰਟਰੀਆਂ ਇੰਡੀਆ ਦੇ ਨਾਲ ਨਾਲ ਯੂਰਪ ਦੇ ਵਿੱਚ ਵੀ ਲੈਂਡਲਾਈਨ ਪਲੱਸ ਜਿਹੜਾ ਜੀ ਸੈੱਲਫੋਨ ਤੇ ਕਾਲ ਕਰਨੀ ਤੇ ਵਧੀਆ ਡੀਲ ਆ। ਔਰ ਬਿਜ਼ਨਸ ਦੇ ਵਿੱਚ ਸਾਡੇ ਕੋਲ ਬਿਜ਼ਨਸ ਇੰਟਰਨੈਟ ਤੇ ਬਿਜ਼ਨਸ ਫੋਨ ਲਾਈਨ ਬਿਨਾਂ ਕਿਸੇ ਕੰਟਰੈਕਟ ਤੋਂ ਬਹੁਤ ਹੀ ਵਧੀਆ ਪੈਕੇਜ ਨੇ। ਨਾਰਥ ਅਮਰੀਕਾ ਅਨਲਿਮਿਟਡ ਕਾਲਿੰਗ ਆ ਜੀ ਸਾਰੇ ਕਾਲਿੰਗ ਫੀਚਰ ਨਾਲ $19.95 ਤੋਂ। ਸੋ ਐਗਜ਼ਿਸਟਿੰਗ ਕਸਟਮਰ ਜਿਹੜੇ ਹਾਈ ਸਪੀਡ ਇੰਟਰਨੈਟ ਵਾਸਤੇ ਉਹ ਜ਼ਰੂਰ ਕਾਲ ਕਰ ਲੈਣ ਸਾਨੂੰ ਤੇ ਸਾਡਾ ਨੰਬਰ ਹੈ ਜੀ 905-203-3636
ਸ਼ੋਰੂਮ ਹੈਗਾ ਜੀ ਇਹਨਾਂ ਦਾ, ਕੀਤਾ ਹੋਇਆ ਕੰਮ ਦੇਖੋ ਇਹਨਾਂ ਦੇ ਸ਼ੋਰੂਮ ਜਾ ਕੇ ਉਹ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ। ਜਦੋਂ ਜੀ ਤੁਸੀਂ ਸੋਚਦੇ ਹੋ ਕਿ ਕਿਚਨ ਸਾਡੀ ਕਸਟਮ ਮੇਡ ਹੋਣੀ ਚਾਹੀਦੀ ਹੈ ਫਿਰ ਇੱਕੋ ਇੱਕ ਨਾਂ ਔਰਾ ਕਿਚਨ ਦਾ ਨਾਂ ਯਾਦ ਰੱਖਣਾ ਜੀ 905-673-2872। ਜੇ ਤੁਸੀਂ ਨਵਾਂ ਵੀ ਘਰ ਲਿਆ ਤੇ ਬਿਲਡਰ ਕੋਲੇ ਤੁਸੀਂ ਗਈ ਹੋਵੋਗੇ ਵੀ ਸਾਡੀ ਇਹੋ ਜਿਹੀ ਕਿਚਨ ਚਾਹੀਦੀ ਹੈ, ਤੁਸੀਂ ਇਹਨਾਂ ਨਾਲ ਕੰਪੈਰੀਜ਼ਨ ਕਰਕੇ ਦੇਖੋ 3-4 ਗੁਣਾ ਪੈਸੇ ਬਿਲਡਰ ਵੱਧ ਮੰਗਦਾ। ਅਪਗ੍ਰੇਡ ਲੈਣ ਦੀ ਜ਼ਰੂਰਤ ਨਹੀਂ ਬਿਲਡਰ ਤੋਂ, ਜਦੋਂ ਕਲੋਜ਼ਿੰਗ ਹੋ ਜੇ ਔਰਾ ਕਿਚਨ ਵਾਲੇ ਨੂੰ ਕਹਿ ਦਿਓ ਵੀ ਸੋਹਣੀ ਜਿਹੀ ਕਿਚਨ ਬਣਾ ਦਿਓ, ਕੁਛ ਦਿਨਾਂ 'ਚ ਹੀ ਕਿਚਨ ਆ ਜਿਹੜੀ ਬਣਾ ਦੇਣਗੇ। 905-673-2872 ਉਹਨਾਂ ਦਾ ਨੰਬਰ ਹੈ ਜੀ। ਕੁਝ ਕਾਲਰ ਸਾਡੇ ਨਾਲ ਨੇ ਜੀ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਆਪਣਾ ਰੂਲ ਚੇਂਜ ਕਰ ਦਿੰਦੇ ਨਾ ਬਈ, ਕਿਸ ਤਰੀਕੇ ਦੇ ਕੱਪੜੇ ਪਾ ਕੇ ਜਾਣੇ ਚਾਹੀਦੇ? ਨਾ ਤੁਸੀਂ ਕਿਫਾ ਪਾ ਸਕਦੇ ਹੋ, ਨਾ ਤੁਸੀਂ ਦਸਤਾਰ ਬੰਨ ਸਕਦੇ ਹੋ, ਨਾ ਤੁਸੀਂ ਚਲੋ ਜੀ ਰਿਲੀਜੀਅਸ ਤੇ ਆ ਗਿਆ, ਲੇਕਿਨ ਕਿਹੜੇ ਕੱਪੜੇ ਪਾ ਕੇ ਜਾਣੇ ਚਾਹੀਦੇ? ਥੈਂਕ ਯੂ, ਤੁਸੀਂ ਦੱਸੋਗੇ?
ਧੰਨਵਾਦ ਜੀ ਤੁਹਾਡਾ। ਦੇਖੋ ਕੋਈ ਬੰਦਾ ਪ੍ਰਾਈਵੇਟਲੀ ਆਪਣੀ ਸੋਸ਼ਲ ਲਾਈਫ ਦੇ ਵਿੱਚ ਆਪਣੇ ਘਰੇ ਬਾਹਰ ਅੰਦਰ ਕੁਝ ਵੀ ਪਾਵੇ ਸਟੇਟ ਦਾ, ਇਹਦੇ ਵਿੱਚ ਕੋਈ ਲਾਗਾ ਦੇਗਾ ਨਹੀਂ ਹੋਣਾ ਚਾਹੀਦਾ। ਜੇ ਸਟੇਟ ਇਹਦੇ ਵਿੱਚ ਰਾਜ ਮਸ਼ੀਨਰੀ ਇਹਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ ਤਾਂ ਗਲਤ ਗੱਲ ਆ। ਕਿਸੇ ਵੀ ਰਾਜ ਨੂੰ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰੇ, ਪਰ ਜਿਹੜਾ ਸਰਕਾਰੀ ਮੁਲਾਜ਼ਮ ਆ, ਜਿਹੜਾ ਸਰਕਾਰ ਦੀ ਨੁਮਾਇੰਦਗੀ ਕਰ ਰਿਹਾ, ਜੇ ਉਹ ਬਾਰ ਬਾਰ ਕਹੇ ਜੀ ਹਮ ਤੋ ਸਿੱਖ ਹੈ, ਹਮ ਤੋ ਹਿੰਦੂ ਹੈ, ਹਮ ਤੋ ਇਸਲਾਮ ਕੀ ਨੁਮਾਇੰਦਗੀ ਕਰਦੇ ਹੈ, ਤਾਂ ਇਹ ਸਿਆਣੇ ਸਮਾਜ ਦੀ ਨਿਸ਼ਾਨੀ ਨਹੀਂ ਹੈ। ਉਹਨੂੰ ਉਹ ਜਿਹੜਾ ਕੰਮ ਕਰ ਰਿਹਾ ਉਹ ਕੰਮ ਦੀ ਨੁਮਾਇੰਦਗੀ ਕਰੇ ਉਹ, ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ। ਉਹਦੇ ਨਾਲ ਤੁਹਾਡੇ ਮਤਭੇਦ ਹੋ ਸਕਦੇ ਆ, ਮੇਰੇ ਮਤਭੇਦ ਹੋ ਸਕਦੇ ਆ, ਪਰ ਬਿੱਲ ਦੇ ਅਕੋਰਡਿੰਗ ਇਹ ਹੈ ਵੀ ਪ੍ਰਾਈਮ ਮਿਨਿਸਟਰ ਸਾਹਿਬ ਆ ਕੇ ਇੱਥੇ ਲੰਗਰ ਵਰਤਾਈ ਜਾਣ, ਮੰਦਰ ਦੇ ਵਿੱਚ ਟੱਲ ਵਜਾਈ ਜਾਣ, ਹੈਂਜੀ, ਜਾਂ ਐਮ ਪੀ ਆ ਜਿਹੜੇ ਉਹ ਇਹੀ ਕੰਮ ਕਰੀ ਜਾਣ ਜੀ ਮੈਂ ਤਾਂ ਸਿੱਖ ਹਾਂ, ਮੈਂ ਤਾਂ ਹਿੰਦੂ ਹਾਂ, ਮੈਂ ਤਾਂ ਮੁਸਲਮਾਨ ਹਾਂ। ਇਹ ਕੰਮ ਹੁਣ ਤਾਂ ਚੱਲੀ ਜਾਂਦਾ, ਇਹ ਬਿੱਲ ਪਾਸ ਤਾਂ ਹੁਣ ਹੋ ਗਿਆ, ਜੇ ਨਾ ਵੀ ਪਾਸ ਹੁੰਦਾ ਤਾਂ ਅਗਲੀ ਜਨਰੇਸ਼ਨ ਨੇ ਇਹਨੂੰ ਟੋਲਡੇਟ ਨਹੀਂ ਕਰਨਾ ਹੈ, ਸਾਡੇ ਬੱਚੇ ਹੁਣ ਵੀ ਨਹੀਂ ਟੋਲਡੇਟ ਕਰਦੇਗੇ। ਆਹ ਜਿਹੜੀ ਨਵੀਂ ਜਨਰੇਸ਼ਨ ਆ ਇਹ ਕਹਿੰਦੇ ਜੀ ਕੰਮ ਦੀ ਗੱਲ ਕਰੋ, ਹੁਣ ਅਸੀਂ ਸਾਡੇ ਜਿਹੜੇ ਐਮ ਪੀ ਹੈ ਐਮ ਪੀ ਪੀ ਹੈ ਇੱਥੇ ਬ੍ਰੈਂਪਟਨ ਦੇ ਵਿੱਚ ਭੇਜੇ ਇਸ ਕਰਕੇ ਆ ਵੀ ਉਹ ਹੋਸਪਿਟਲ ਲਈ ਯੂਨੀਵਰਸਿਟੀ ਲਈ ਉਹ ਕੈਂਪੇਨ ਚਲਾਉਣ। ਜੇ ਉਹ ਭੋਗਾਂ 'ਤੇ ਹੀ ਬੈਠੇ ਰਹਿਣ, ਉਹ ਪਾਠ ਹੀ ਕਰੀ ਜਾਣ, ਉਹ ਰੋਜ਼ੇ ਹੀ ਰੱਖੀ ਜਾਣ, ਉੱਥੇ ਜਾ ਕੇ ਕਹਿਣਗੇ ਕਹਿਣ ਜੀ ਅਸੀਂ ਤਾਂ ਬਸ ਜੀ ਆਹੀ ਕੰਮ ਕਰ ਰਹੇ ਹਾਂ। ਇਹ ਕੰਮ ਨਹੀਂ ਜੀ ਚੱਲ ਸਕਦਾ ਗਾ। ਕਿਊਬੇਕ ਵਾਲਿਆਂ ਨੇ ਇਹਨੂੰ ਛੇਤੀ ਰਿਲਾਈਜ਼ ਕਰ ਲਿਆ ਕਿਉਂਕਿ ਉਹਨਾਂ ਦਾ ਕਲਚਰ ਇਹ ਜਿਹਾ। ਉਹਨਾਂ ਨੇ ਬੜੀ ਤਕੜੀ ਲੜਾਈ ਹੈ ਜਿਹੜੀ ਯੂਰਪ ਦੇ ਵਿੱਚ ਇਕੱਲੇ ਫਰੈਂਚ ਲੋਕਾਂ ਨੇ ਹੀ ਨਹੀਂ, ਇਹਨਾਂ ਨੇ ਚਰਚ ਅਤੇ ਸਟੇਟ ਨੂੰ ਅਲੱਗ ਕਰਨ ਦੇ ਲਈ ਬੜੀ ਵੱਡੀ ਲੜਾਈ ਹੈ ਜਿਹੜੀ ਲੜੀ ਹੈ, ਅਤੇ ਕਈ ਸਾਲ ਵੀ ਨਹੀਂ ਦਹਾਕੇ, ਕਈ ਸਦੀਆਂ ਲੜੀ ਹੈ। ਉਹਨਾਂ ਨੂੰ ਪਤਾ ਹੈ ਕਿ ਜਦੋਂ ਧਰਮ ਅਤੇ ਰਾਜ ਮਸ਼ੀਨਰੀ ਇਕੱਠੇ ਰਲ ਜਾਂਦੇ ਨੇ ਨਾ, ਤਾਂ ਕਿਵੇਂ ਲੋਕਾਂ ਦੀ ਜ਼ਿੰਦਗੀ ਦਾ ਸੱਤਿਆਨਾਸ਼ ਕਰਦੇ ਨੇ। ਵੈਸੇ ਤੁਹਾਡਾ ਸਵਾਲ ਬਹੁਤ ਵਧੀਆ, ਜੇ ਕੋਈ ਸੱਚੀ ਮੁੱਚੀ ਇਹ ਕਹਿੰਦਾ ਕਿ ਫਲਾਨਾ ਬੰਦਾ ਜਿਹੜਾ ਇਹੋ ਜਿਹੇ ਕੱਪੜੇ ਪਾਵੇ ਸਰਕਾਰ ਕਹਿੰਦੀ ਹੈ, ਤਾਂ ਮੇਰਾ ਖਿਆਲ ਉਹ ਸਰਕਾਰ ਗਲਤ ਆ। ਪਰ ਉਹਨਾਂ ਨੇ ਇਹ ਕਿਹਾ ਨਹੀਂ, ਉਹ ਬਿੱਲ ਇਹ ਕਹਿ ਰਿਹਾ ਕਿ ਜਿਹੜਾ ਬੰਦਾ ਸਰਵਿਸ ਦੇ ਰਿਹਾ ਅਤੇ ਉਸ ਵੇਲੇ ਜਿਹੜਾ ਸਰਵਿਸ ਲੈ ਰਿਹਾ ਉਹਦੀ ਆਈਡੈਂਟੀ ਹੈ ਜਿਹੜੀ ਉਹ ਕਲੀਅਰ ਹੋਣੀ ਚਾਹੀਦੀ ਹੈ। ਹੁਣ ਜੇ ਬੰਦਾ ਮੂੰਹ ਲੁਕੋ ਕੇ ਜਾਂ ਔਰਤ ਮੂੰਹ ਲੁਕੋ ਕੇ ਸਰਵਿਸ ਲਵੇ ਅਤੇ ਪਤਾ ਹੀ ਨਾ ਹੋਵੇ ਬੰਦਾ ਕਿ ਔਰਤ ਆ ਅਤੇ ਕੌਣ ਆ, ਮੇਰਾ ਖਿਆਲ ਫਿਰ ਜੇ ਆਪਾਂ ਜੇ ਆਪਣੇ ਧਰਮਾਂ ਦਾ ਇੰਨਾ ਹੀ ਪ੍ਰਚਾਰ ਕਰਨਾ ਅਤੇ ਫਿਰ ਨਾ ਲਓ ਸਰਵਿਸ। ਉਹ ਇੱਥੇ ਕੁਝ ਰੂਲਸ ਨੇ ਨਾ, ਉਹ ਰੂਲਸ ਆ ਜਿਹੜੇ ਹੁਣ ਇੱਕ ਬੱਸ ਡਰਾਈਵਰ ਆ ਉਹ ਸਰਕਾਰੀ ਨੌਕਰੀ ਕਰਦਾ, ਭਾਈ ਜੇ ਉਹਨੂੰ ਇੰਨਾ ਪ੍ਰੇਮ ਆ ਆਪਣੇ ਸੂਲਾਂ ਦੇ ਨਾਲ ਤਾਂ ਨਾ ਸਰਕਾਰੀ ਨੌਕਰੀ ਲਵੇ। ਵੈਸੇ ਕਿਹੜਾ ਲੋਕ ਸਾਰੇ ਸਰਕਾਰੀ ਨੌਕਰੀ ਕਰਦੇ ਆ, ਪਰ ਉਹਨਾਂ ਦੇ ਇੱਕ ਪ੍ਰੋਸੈਸ ਆ ਉਹਨਾਂ ਨੇ ਅਡੋਪਟ ਕਰਨਾ, ਜਿਹੜਾ ਕਹਿੰਦੇ ਨੇ ਕਿ ਇੱਕ ਬੱਸ ਡਰਾਈਵਰ ਜਿਹੜਾ ਚਲਾ ਰਿਹਾ ਉਹ ਸਰਵਿਸ ਦੇ ਰਿਹਾ, ਉਹਦੀ ਆਈਡੈਂਟੀ ਤੋਂ ਉਹ ਕਿਸੇ ਵਿਸ਼ੇਸ਼ ਧਰਮ ਵਾਲਾ ਨਹੀਂ ਲੱਗਣਾ ਚਾਹੀਦਾ, ਉਹਨਾਂ ਦੀ ਸੋਚ ਆ ਜੀ। ਨੈਕਸਟ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਧੰਨਵਾਦ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ। ਇਹ ਜਿਹੜਾ ਕਾਨੂੰਨ ਲੈ ਕੇ ਆਉਂਦਾ ਕਿਊਬਿਕ 'ਚ,
ਕਾਨੂੰਨ ਸਹੀ ਹੈ ਜੀ, ਪਰ ਇਹਦੇ ਵਿੱਚ ਕਾਫੀ ਸੋਧਾਂ ਕਰਨ ਵਾਲੀਆਂ ਜਿਹੜੀਆਂ ਸਮੇਂ ਸਮੇਂ ਅਨੁਸਾਰ ਮੇਰਾ ਖਿਆਲ ਹੁੰਦੀਆਂ ਵੀ ਰਹਿਣਗੀਆਂ।
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ, 100% ਸਹਿਮਤ ਹਾਂ।
ਹਾਂਜੀ, ਦੇਖੋ ਮੈਂ ਵੀ ਧਾਰਮਿਕ ਹਾਂ, ਇੰਨਾ ਕੱਟੜ ਨਹੀਂ ਗਾ, ਮੈਂ ਧਰਮ ਥੋੜਾ ਯਕੀਨ ਰੱਖਦਾ ਆ, ਤੁਸੀਂ ਨਹੀਂ ਰੱਖਦੇ, ਮੈਂ ਹੁਣ ਪੱਗ ਬੰਨਦਾ ਤੁਸੀਂ ਨਹੀਂ ਬੰਨਦੇ, ਪਰ ਇਹ ਮੇਰੀ ਸੋਚ ਆ ਜਿਹੜੀ ਪੱਗ ਬੰਨਣ ਵਾਲੀ, ਜੇ ਮੰਨ ਲਓ ਮੈਂ ਪੱਗ ਨਹੀਂ ਵੀ ਬੰਨਦਾ ਹੁੰਦਾ ਤੇ ਮੈਂ ਧਰਮ ਨੂੰ ਮੰਨਦਾ ਹੁੰਦਾ, ਸਿਰਫ ਇੱਕ ਜਿਹੜੀ ਬਾਹਰੀ ਆਈਡੈਂਟੀ ਨੂੰ ਵੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਧਾਰਮਿਕ ਕਿ ਨਹੀਂ। ਬੜੇ ਸਾਰੇ ਏਦਾਂ ਦੇ ਲੋਕ ਆ ਜਿਹਨਾਂ ਨੇ ਧਾਰਮਿਕ ਕੱਪੜੇ ਪਾਏ ਹੁੰਦੇ, ਉਹ ਧਾਰਮਿਕ ਨਹੀਂ ਹੁੰਦੇ, ਠੀਕ ਹੈ ਨਹੀਂ, ਕਿਉਂਕਿ ਇਹਨਾਂ ਨੇ ਜਿਹੜੇ ਸਿੰਬਲ ਦੇ ਉੱਤੇ ਇਕੱਲੀ ਗੱਲ ਲੈ ਕੇ ਆਉਂਦੀ ਨਾ, ਅਸਲ ਵਿੱਚ ਜਿਹੜਾ ਇਹਨਾਂ ਦਾ ਇਹਨਾਂ ਦਾ ਟੀਚਾ ਕਹਿ ਲਓ ਉਹ ਇਹ ਹੋਣਾ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਜਿਹੜਾ ਧਰਮ ਆ ਉਹ ਸਰਕਾਰੀ ਮਸ਼ੀਨਰੀ ਨੂੰ ਜਾਂ ਸਰਕਾਰ ਨੂੰ ਅਫੈਕਟ ਨਾ ਕਰੇ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ, ਭੋਗ ਨਾ ਉੱਥੇ ਪਾਈ ਜਾਣ, ਹੁਣ ਸਾਡੇ ਸਿੱਖ ਜਿਹੜੇ ਜਾਂਦੇ ਨੇ ਮੰਤਰੀ ਉੱਥੇ 3 ਦਿਨ ਉੱਥੇ ਅਖੰਡ ਪਾਠ ਸਾਹਿਬ ਭੋਗ ਆਪਣੇ ਰੱਖ ਕੇ ਬਹਿ ਜਾਂਦੇ ਨੇ, ਉਹਦਾ ਕੀ ਮਤਲਬ ਆ? ਤੁਸੀਂ ਅਖੰਡ ਪਾਠ ਸਾਹਿਬ ਰੱਖਣਾ ਗੁਰਦੁਆਰੇ ਰੱਖ ਲਓ, ਉੱਥੇ ਤੁਹਾਨੂੰ ਕੰਮ ਕਰਨ ਲਈ ਭੇਜਿਆ। ਹੁਣ ਮੈਂ ਜੇ ਤੁਹਾਨੂੰ ਇਹ ਕਹਾਂ ਕਿ ਮੈਂ ਦਫ਼ਤਰ ਵਿੱਚ ਜਾਂਦਾ ਪੱਗ ਬੰਨ ਕੇ, ਜੇ ਮੈਂ ਆਪਣੇ ਕੰਮ ਦੇ ਵਿੱਚ ਨਿਪੁੰਨ ਹਾਂ, ਜੇ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹਾਂ, ਮੈਂ ਸਿਰ ਤੇ ਪੱਗ ਬੰਨੀ ਆ ਜਾਂ ਬੁਰਕਾ ਤਾਂ ਨਹੀਂ, ਜਾਂ ਜਿਹੜਾ ਹਿਜਾਬ ਜਿਹੜਾ ਜਿੰਨਾ ਤੁਹਾਡਾ ਚਿਹਰਾ ਦਿਖਦਾ, ਜੇ ਉਹ ਪਾਇਆ ਆ ਤੇ ਮੈਂ ਕੰਮ ਦੇ ਵਿੱਚ ਮਾਰ ਹਾਂ, ਤੇ ਮੇਰੀ ਸਰਵਿਸ ਕਿਉਂ ਨਾ ਲਈ ਜਾਵੇ? ਸਵਾਲ ਇਹ ਪੈਦਾ ਹੁੰਦਾ ਆ। ਦੂਸਰਾ ਸਵਾਲ ਜਿਹੜਾ ਤੁਸੀਂ ਕਿਹਾ, ਪੱਗ ਜਿਹੜਾ ਇੱਕ ਰਿਲੀਜਨ ਵੀ ਚਿੰਨ੍ਹ ਵੀ ਹੈਗਾ ਆ, ਤੇ ਨਾਲ ਨਾਲ ਦੀ ਨਾਲ ਇਹ ਕਲਚਰਲ ਚਿੰਨ੍ਹ ਵੀ ਹੈਗਾ, ਇਹ ਦੋਨੋਂ ਹੀ ਚਿੰਨ੍ਹ ਹੈਗੇ ਨੇ। ਕਈ ਵਾਰੀ ਤੁਸੀਂ ਕ੍ਰਿਸਚਨ ਦੇਖ ਲਓ, ਉਹਨਾਂ ਦਾ ਬਾਹਰੀ ਤੌਰ ਤੇ ਕੋਈ ਸਿੰਬਲ ਨਹੀਂ, ਜਿਹੜੀ ਉਹ ਚੈਨ ਗੱਲ ਚ ਪਾਉਂਦੇ ਨੇ, ਕ੍ਰਾਸ ਪਾਉਂਦੇ ਨੇ, ਜ਼ਰੂਰੀ ਨਹੀਂ ਕਿ ਉਹ ਨਾਮ ਹੀ ਪਾਇਆ ਹੋਵੇ, ਤਾਂ ਵੀ ਕ੍ਰਿਸਚਨ ਕ੍ਰਿਸਚਨ ਹੀ ਆ, ਉਹਨਾਂ ਨੇ ਕੋਈ ਸਿੰਬਲ ਇਸ ਤਰ੍ਹਾਂ ਰੱਖਿਆ ਹੀ ਨਹੀਂ ਕਿ ਜਿਹਦੇ ਨਾਲ ਉਹਨਾਂ ਦੀ ਵੱਖਰੀ ਆਈਡੈਂਟੀ ਜਿਹੜੀ ਉਹ ਸ਼ੋਅ ਹੋਵੇ। ਪਰ ਜੇ ਉਹ ਹੋਵੇ ਵੀ, ਤੇ ਉਹਦੇ ਨਾਲ ਕੀ ਫਰਕ ਪੈਂਦਾ ਹੈ ਕਿ ਜਦੋਂ ਤੱਕ ਉਹ ਉੱਥੇ ਜਾ ਕੇ ਉਹਨਾਂ ਦੇ ਕਿਸੇ ਕੰਮ ਨੂੰ ਇਫੈਕਟ ਨਹੀਂ ਕਰਦਾ, ਕੋਈ ਜਾ ਕੇ ਮੈਂ ਉੱਥੇ ਸਵੇਰੇ ਪੱਗ ਬੰਨ ਕੇ ਚੱਲ ਜਾਂਦਾ, ਮੈਂ ਕਹਾਂ ਮੈਂ ਤੇ ਪਹਿਲਾਂ ਜੀ ਪਾਠ ਕਰਨਾ ਆ ਫਿਰ ਮੈਂ ਕੰਮ ਕਰਾਂਗਾ, ਉਹ ਗੱਲ ਗਲਤ ਆ। ਮੈਂ ਆਪਣੇ ਘਰ 'ਚ ਭਾਵੇਂ ਗਾਣੇ ਵਜਾਵਾਂ, ਭਾਵੇਂ ਮੈਂ ਤਰਕਸ਼ੀਲ ਵਿਚਾਰ ਪੜਾਵਾਂ, ਭਾਵੇਂ ਮੈਂ ਕੰਮ ਆਪਣੇ ਰੱਬ ਦਾ ਨਾਂ ਲਵਾਂ, ਜਦੋਂ ਘਰ ਤੋਂ ਬਾਹਰ ਆ ਜਾਂਦਾ ਫਿਰ ਉਹ ਇੱਕ ਸਮਾਜ ਦਾ ਹਿੱਸਾ ਬਣ ਜਾਂਦਾ, ਇੱਕ ਇਸ ਕੰਟਰੀ ਦੇ ਕਾਨੂੰਨਾਂ ਦਾ ਉਹਨੂੰ ਪਾਲਣ ਕਰਨਾ ਚਾਹੀਦਾ। ਮੈਨੂੰ ਲੱਗਦਾ ਇਸ ਤਰੀਕੇ ਦਾ ਕਾਨੂੰਨ ਜਿਹੜਾ ਹੋਣਾ ਚਾਹੀਦਾ ਜੀ, ਬਾਕੀ ਇੱਥੇ ਵਿਚਾਰ ਚੱਲਦੇ ਰਹਿਣਗੇ।
ਬਿਲਕੁਲ ਵੀਰ ਜੀ, ਐਕਸਲੈਂਟ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੀ। ਇਹਦੇ ਵਿੱਚ ਕਾਫੀ ਸਾਰੀਆਂ ਕਮੀਆਂ ਇਹਦੇ ਵਿੱਚ ਹੋ ਸਕਦੀਆਂ ਨੇ, ਹਨ, ਸਮੇਂ ਦੇ ਹਿਸਾਬ ਦੇ ਨਾਲ ਬਦਲਦੀਆਂ ਰਹਿੰਦੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪ੍ਰੋਬਲਮਸ ਜਿਹੜੀਆਂ ਹੈਗੀਆਂ ਸਾਹਮਣੇ ਆ ਸਕਦੀਆਂ। ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ, ਬੰਦੇ ਦੀ ਕਾਬਲੀਅਤ ਦੇਖੀ ਜਾਣੀ ਚਾਹੀਦੀ ਹੈ ਜੀ, ਉਹਦੇ ਜਿਹੜੇ ਸਿੰਬਲਸ ਨੇ ਉਹਦੇ 'ਤੇ ਗੱਲਬਾਤ ਆ ਜਿਹੜੀ ਨਹੀਂ ਟਿੱਕੀ ਹੋਣੀ ਚਾਹੀਦੀ। ਵੈਸੇ ਵੀ ਇਹ ਨਹੀਂ ਹੁਣ ਕਿਉਂਕਿ ਮੇਰੇ ਪੇਰੈਂਟਸ ਸਿੱਖ ਨੇ ਅਤੇ ਮੈਂ ਸਿੱਖ ਧਰਮ ਦੀ ਕੋਈ ਰਿਆਇਤ ਦੇ ਰਿਹਾ, ਪੱਗ ਦੇ ਨਾਲ ਬੰਦੇ ਦੀ ਆਈਡੈਂਟੀ ਆ ਉਹ ਵੈਸੇ ਹੀ ਦਿਸਦੀ ਆ, ਪਰ ਮੈਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰ ਰਿਹਾ ਇਸਲਾਮ ਵਾਲਿਆਂ ਦੇ ਨਾਲ। ਦੇਖੋ, ਸਿਰ ਨੂੰ ਢੱਕਣ ਦੇ ਕਈ ਢੰਗ ਤਰੀਕੇ ਹੋ ਸਕਦੇ ਨੇ, ਉਹਦੇ ਵਿੱਚ ਹਿਜਾਬ ਆ, ਪਰ ਜਿਹੜਾ ਬੁਰਕਾ, ਬੁਰਕਾ ਜ਼ਰੂਰ, ਮੈਂ ਇਸ ਗੱਲ ਨਾਲ ਫ੍ਰੈਂਚ ਲੋਕਾਂ ਦੀ ਗੱਲ ਦੇ ਨਾਲ ਪੂਰਾ ਸਹਿਮਤ ਹਾਂ, ਬੁਰਕਾ ਜਿਹੜਾ ਉਹ ਗੁਲਾਮੀ ਦੀ ਨਿਸ਼ਾਨੀ ਆ, ਇਹ ਧੱਕੇ ਦੇ ਨਾਲ ਜਿਹੜਾ ਨਹੀਂ ਚੱਕਿਆ ਜਾ ਸਕਦਾ, ਇਹ ਸਦੀਆਂ ਦੇ ਪ੍ਰੋਸੈਸ ਦੇ ਵਿੱਚ ਬੁਰਕਾ ਜਿਹੜਾ ਉਹ ਔਰਤਾਂ ਦੇ ਸਿਰ 'ਤੇ ਰਿਹਾ, ਅਤੇ ਬਹੁਤੀ ਵਾਰੀ ਸਾਨੂੰ ਗੁਲਾਮੀ ਦੇ ਚਿੰਨ੍ਹਾਂ ਦੇ ਨਾਲ ਨਾ ਪ੍ਰੇਮ ਹੋ ਜਾਂਦਾ, ਬਹੁਤ ਸਾਰੀਆਂ ਔਰਤਾਂ ਨੂੰ ਬੁਰਕੇ ਨਾਲ ਪ੍ਰੇਮ ਹੋਇਆ, ਉਹਨਾਂ ਨੂੰ ਗਹਿਣਾ ਲੱਗਦਾ ਇਹ ਔਰਤਾਂ ਦਾ, ਪਰ ਇਸ ਗੱਲ ਦੇ ਵਿੱਚ ਸੱਚਾਈ ਨਹੀਂ। ਮੈਂ ਫਿਰ ਵੀ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦਾ, ਪਰ ਮੈਂ ਉਸ ਦਿਨ ਦੀ ਵੀ ਉਡੀਕ ਕਰਦਾ ਜਿੱਦਾਂ ਜਿਹੜੀਆਂ ਔਰਤਾਂ ਬਰਾਬਰਤਾ ਮੰਗਦੀਆਂ ਨੇ ਉਹਨਾਂ ਨੂੰ ਅਹਿਸਾਸ ਹੋਊਗਾ ਵੀ ਬੁਰਕਾ ਸੱਚੀ ਮੁੱਚੀ ਇਹ ਗੁਲਾਮੀ ਦੀ ਨਿਸ਼ਾਨੀ ਹੈ, ਤੋਂ ਆਪਣੇ ਆਪ ਆਪਣੇ ਬੁਰਕੇ ਆ ਜਿਹੜੇ ਉਹ ਲਾਉਣਗੀਆਂ। ਇਹ ਆਪਣੇ ਆਪ 'ਚ ਇੱਕ ਪ੍ਰੋਬਲਮ ਰਹੂਗੀ ਜੀ ਕਿ ਜਦੋਂ ਬੰਦੇ ਦੀ ਆਈਡੈਂਟੀ ਹੈ ਜਿਹੜੀ ਸਾਹਮਣੇ ਚਿਹਰਾ ਦਿਸਣਾ ਚਾਹੀਦਾ, ਇਹਨੂੰ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਕਿਵੇਂ ਅਕੋਮੋਡੇਟ ਕੀਤਾ ਜਾਵੇ। ਪਰ ਫ੍ਰੈਂਚ ਵਾਲਿਆਂ ਨੇ ਇੱਕ ਤਰੀਕਾ ਜਿਹੜਾ ਇੱਕ ਉਹਨਾਂ ਨੇ ਢੰਗ ਆ ਜਿਹੜਾ ਉਹ ਲੈ ਕੇ ਆਏ ਨੇ, ਜਿਹਦੇ 'ਚ ਉਹਨਾਂ ਦਾ ਆਹ ਪੱਖ ਆ ਕਿ ਸਟੇਟ ਅਤੇ ਰਿਲੀਜਨ ਇਹ ਬਿਲਕੁਲ ਵੱਖਰੇ ਹੋਣੇ ਚਾਹੀਦੇ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਰੇਕ ਬੰਦੇ ਨੂੰ ਆਜ਼ਾਦੀ ਆ ਉਹ ਜਿਹੜੇ ਵੀ ਧਰਮ ਨੂੰ ਮੰਨਦਾ ਉਹਨੂੰ ਮੰਨੇ। ਐਕਸਲੈਂਟ ਜੀ, ਤੁਸੀਂ ਤੁਹਾਡੇ ਵਿਚਾਰ ਬਹੁਤ ਵਧੀਆ ਸੀ ਜੀ, ਨੈਕਸਟ ਕਾਲ ਤੇ ਚੱਲਦੇ ਆ। ਨਿਗਾ, ਸਵਾਗਤ ਵੀਰ ਜੀ ਤੁਹਾਡਾ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਹਾਂਜੀ ਬਰਦਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਬਰਦਰ। ਦੇਖੋ, ਅਜੇ ਤੱਕ ਸਾਰੀ ਦੁਨੀਆ ਦੇ ਉੱਤੇ ਇਸ ਗੱਲ ਦਾ ਰੌਲਾ ਰੱਪਾ ਰਹਿੰਦਾ ਵੀ ਸਾਡੇ ਜਿਹੜੇ ਸਿਆਸੀ ਬੰਦੇ ਚੁਣਦੇ ਆ ਕਿ ਜਾ ਕੇ ਕਰਦੇ ਤਾਂ ਕੁਛ ਵੀ ਨਹੀਂ ਗੇ, ਦੇ ਨਾਲ ਤਾਂ ਅਖੰਡ ਪਾਠ, ਗੀਤਾ ਦਾ ਪਾਠ, ਸਾਰੇ ਧਰਮਾਂ ਨੂੰ ਦੋ ਦੋ ਤਿੰਨ ਤਿੰਨ ਦਿਨ ਦੇ ਦੇਣੇ ਚਾਹੀਦੇ ਉੱਥੇ ਪਾਰਲੀਮੈਂਟ ਦੇ, ਕਰਨਾ ਤੇ ਨਹੀਂ ਕੁਛ ਵੀ ਨੀ ਗਾ, ਅੱਗੇ ਵੀ ਨੀ ਕੀਤਾ। ਚਲੋ ਜ਼ਿਆਦਾ ਨੀ ਤਾਂ ਜਿਹੜੇ ਧਾਰਮਿਕ ਬੰਦੇ ਆਪਣਾ ਰਾਂਝਾ ਤਾਂ ਰਾਜ਼ੀ ਕਰ ਲੈਣ, ਜਾਂ ਤਾਂ ਕਹੋ ਵੀ ਤੁਸੀਂ ਨੀ ਕਰ ਦੇਣਾ, ਨਾਲੇ ਇੰਨਾ ਕੰਮ ਥੋੜੋ ਆ ਉੱਥੇ ਜਿੰਨਾ ਤੁਸੀਂ ਕਹੀ ਜਾਂਦੇ ਆ, ਉਹ ਤਾਂ ਸਿਰਫ
ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ
100% मानसिक शांति पाओ। कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ? ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9054-99-2700। ਰਣਜੀਤ ਢਿੱਲੋਂ।
B for popular, B for pizza,
B for pella,
pella,
hanji na tu jana tija, khao hamesha number 1 popular pizza,
jithe na sirf tusi apne man pasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji, bhukh lagi hai bali, te kamao number
9058744242,
905-874-4242 popular pizza।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ AZ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰਾਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ। ਏਜੈਕਸ, ਕੇਮਬ੍ਰਿਜ, ਬ੍ਰੈਂਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
ਨਵੇਂ ਜਾਂ ਯੂਜ਼ਡ ਕਾਰ ਜਾਂ ਟਰੱਕ ਟਾਇਰ ਪਾਉਣੇ ਨੇ ਤਾਂ HK ਟਾਇਰ ਸੈਂਟਰ 'ਤੇ ਜਾਣਾ ਜੀ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਮਿਸੀਸਾਗਾ ਦੇ ਵਿੱਚ 6191 ਅਟਲਾਂਟਿਕ ਡਰਾਈਵ, ਇੱਥੇ ਬੂਟਾ ਚਾਲ ਜੀ ਹੁੰਦੇ ਨੇ। ਨੰਬਰ ਉਹਨਾਂ ਦਾ 647-295-4600 ਆ। HK ਟਾਇਰ ਸੈਂਟਰ ਦੀ ਜਿਹੜੀ ਦੂਸਰੀ ਲੋਕੇਸ਼ਨ ਆ ਉਹ ਲੰਡਨ ਦੇ ਵਿੱਚ ਆ, ਇੱਥੇ ਦਾ ਨੰਬਰ 647-401-8230 ਆ। ਗੇਲਾ ਤੂਰ ਜੀ ਦਾ ਨੰਬਰ ਆ ਜੀ ਇਹ 6474018230। HK ਟਾਇਰ ਸੈਂਟਰ ਦਾ ਨਾਂ ਜਿਹੜਾ ਤੁਸੀਂ ਯਾਦ ਰੱਖਣਾ ਜੀ। ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਕੋਈ ਨੀਡ ਹੈਗੀ ਹੈ ਤਾਂ ਤੁਸੀਂ ਮਨਮਿੰਦਰ ਖੋਸਾ ਜੀ ਨੂੰ ਕਾਲ ਕਰਨਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਨੰਬਰ ਇਹਨਾਂ ਦਾ 647-646-3000 ਆ ਜੀ। ਅਤੇ ਤੁਸੀਂ ਜੇ ਇੱਥੇ ਵਿਜ਼ਟਰ ਆਏ ਹੋਏ ਹੋ ਅਤੇ ਕਿਸੇ ਕੰਮ ਦੇ ਵਿੱਚ ਮਾਹਰ ਹੋ, ਉਸ ਕੰਮ ਦੇ ਵਿੱਚ ਉਸ ਕੈਟਾਗਰੀ ਦੇ ਵਿੱਚ ਜਿੱਥੋਂ ਦੀ ਜਿਹੜੇ ਕੈਟਾਗਰੀ ਵਾਲਿਆਂ ਦੀ ਸਕਿੱਲਡ ਲੇਬਰ ਦੀ ਇੱਥੋਂ ਦੇ ਸਿਸਟਮ ਨੂੰ ਜ਼ਰੂਰਤ ਹੁੰਦੀ ਹੈ, ਤਾਂ ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹਨਾਂ ਕੋਲ ਅਪਰੂਵਡ LMIA ਹੁੰਦੇ ਨੇ ਜੀ। ਇਹਨਾਂ ਦੀ ਜਾਣਕਾਰੀ ਇਹਨਾਂ ਨੂੰ ਹੈਗੀ ਹੈ ਵੰਡਰ ਵਰਲਡ ਇਮੀਗ੍ਰੇਸ਼ਨ ਵਾਲਿਆਂ ਨੂੰ, ਕਿਉਂਕਿ ਪੁਰਾਣੇ ਪਹਿਲਾਂ ਦੇ ਕੰਮ ਕਰਦੇ ਨੇ ਇਹ। ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। ਆਏ ਤੁਸੀਂ ਭਾਵੇਂ ਵਿਜ਼ਟਰ ਵੀਜ਼ੇ 'ਤੇ ਹੁੰਦੇ ਹੋ, ਵੈਸੇ ਤੁਸੀਂ ਕੰਮ ਨਹੀਂ ਕਰ ਸਕਦੇ, ਪਰ ਜਦੋਂ ਤੁਹਾਨੂੰ ਵਰਕ ਵੀਜ਼ਾ ਮਿਲ ਜਾਂਦਾ ਫਿਰ ਤੁਸੀਂ ਲੀਗਲ ਤਰੀਕੇ ਨਾਲ ਕੰਮ ਕਰ ਸਕਦੇ ਹੋ ਜੀ। ਅਤੇ ਇਹ ਵਰਕ ਵੀਜ਼ਾ ਲੈਣ ਦੇ ਵਿੱਚ ਹੈਲਪ ਕਰਦੇ ਨੇ। 647-646-3000 ਇਹਨਾਂ ਦਾ ਨੰਬਰ ਹੈ ਜੀ। ਗੋਡਾ ਮੋਡਾ ਦੁਖਦਾ, ਜੋੜਾਂ 'ਚ ਦਰਦ ਰਹਿੰਦਾ, ਕੋਈ ਵੀ ਪ੍ਰੋਬਲਮ ਮਸਲਸ ਦੀ ਜਾਂ ਜੁਆਇੰਟਸ ਦੀ, ਅਕਾਲ ਫਿਜ਼ੀਓਥੈਰੇਪੀ 'ਤੇ ਜਾਣਾ ਜੀ। ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ ਵਾਲੇ ਮੇਫੀਲਡ ਅਤੇ ਵੈਨਕਰਕ ਦੇ ਇੰਟਰਸੈਕਸ਼ਨ 'ਤੇ ਨੇ ਜੀ। 647-706 4992 ਇਹਨਾਂ ਦਾ ਨੰਬਰ ਹੈ ਜੀ, ਅਤੇ ਵਧੀਆ ਹਨ ਸਰ ਫਰਨੀਚਰ ਵਾਸਤੇ ਤੁਸੀਂ ਬਿਗ ਬੋਸ ਫਰਨੀਚਰ 'ਤੇ ਜਾਣਾ, ਨੰਬਰ ਇਹਨਾਂ ਦਾ 416-675-9988 ਹੈ, ਹਾਈਵੇ 27 'ਤੇ ਐਲ ਬੀ ਐਨ ਦੀ ਨੁੱਕਰ 'ਤੇ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਆ, ਆਪਣਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਜੀ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ ਬਿਗ ਬੋਸ ਫਰਨੀਚਰ। ਇੱਕ ਹੋਰ ਕਾਲ ਲੈ ਲਈਏ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਹਾਂਜੀ ਨੈਕਸਟ ਕਾਲ, ਹੈਲੋ, ਹਾਂਜੀ ਆਉਂਦਾ ਜਾਣਾ ਤੁਸੀਂ ਬਈ, ਤੁਸੀਂ ਹੋਲਡ ਕਰਕੇ ਲਾਈਨਾਂ ਬੈਠ ਜਾਂਦੇ ਹੋ, ਇਸ ਤਰ੍ਹਾਂ ਨਾ ਕਰਿਆ ਕਰੋ। ਜਾਂਦੇ ਜਾਂਦੇ ਤੁਹਾਨੂੰ ਕੱਲ੍ਹ ਦੀ ਜਿਹੜੀ ਮੀਟਿੰਗ ਸੀ ਬ੍ਰੌਡਕਾਸਟ ਐਸੋਸੀਏਸ਼ਨ ਦੀ, ਇਹਦਾ ਵੀ ਤੁਹਾਨੂੰ ਡਿਟੇਲ ਦੱਸ ਜਾਂਦੇ ਹਾਂ। ਵੈਸੇ ਸਵੇਰੇ ਜਗਦੀਸ਼ ਗਰੇਵਾਲ ਜੀ ਦਾ ਰੇਡੀਓ ਮੈਂ ਵੀ ਸੁਣਦਾ ਹੁੰਦਾ ਜੀ, ਅਤੇ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਸੀ। ਜਿਹੜੇ ਕੰਜ਼ਰਵੇਟਿਵ ਐਮ ਪੀ ਪੀ ਨੇ ਉਹ ਕਹਿੰਦੇ ਨੇ ਜੀ, ਅਸੀਂ ਭਲੀ ਭਾਂਤ ਲੋਕਾਂ ਦੀਆਂ ਪ੍ਰੋਬਲਮ ਸਮਝਦੇ ਹਾਂ ਜੀ, ਤੁਹਾਡੇ ਨਾਲ ਸਹਿਮਤ ਹਾਂ, ਇੱਥੇ ਯੂਨੀਵਰਸਿਟੀ ਆਉਣੀ ਚਾਹੀਦੀ ਹੈ, ਹੋਸਪਿਟਲ ਦੇ ਵਿੱਚ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ, ਬ੍ਰੈਮਟਨ ਦੇ ਲੋਕਾਂ ਨੂੰ ਆਪਣਾ ਫੇਅਰ ਸ਼ੇਅਰ ਆ ਜਿਹੜਾ ਉਹ ਨਹੀਂ ਮਿਲਦਾ। ਕਾਫੀ ਸਾਰੀਆਂ ਜਿਹੜੀਆਂ ਟਰੱਕਰਸ ਦੇ ਨਾਲ ਗੱਲਾਂ ਸੀ, ਡਬਲਿਊ ਐੱਸ ਆਈ ਬੀ ਦੇ ਸੰਬੰਧ ਸੀ ਜਾਂ ਕੁਝ ਹੋਰ ਸੀ ਜਾਂ ਟਰੱਕਿੰਗ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ ਸੀ, ਉਹ ਗੱਲਾਂ ਵੀ ਜੱਸੀ ਸਰਾਏ ਨੇ ਉਹਨਾਂ ਨਾਲ ਕੀਤੀਆਂ ਸੀ ਜੀ, ਉਹਨਾਂ ਨਾਲ ਵੀ ਕਹਿੰਦੇ ਸਹਿਮਤ ਹਾਂ। ਪਰ ਆਪਣੀ ਗੱਲਬਾਤ 'ਚੋਂ ਵਾਰ ਵਾਰ ਉਹ ਕਹਿੰਦੇ ਜੀ ਇੱਥੇ ਇੰਨੇ ਸਾਲ ਲਿਬਰਲ ਨੇ ਰਾਜ ਕੀਤਾ, ਉਹਨਾਂ ਨੇ ਜਿਹੜਾ ਖਲਾਰਾ ਪਾਇਆ ਸੀ, ਕਹਿੰਦੇ ਉਹ ਛੇਤੀ ਇਕੱਠਾ ਨਹੀਂ ਹੋ ਸਕਦਾ, ਇਸ ਕਰਕੇ ਕਹਿੰਦੇ ਹੌਲੀ ਹੌਲੀ ਸਾਨੂੰ ਸਮਾਂ ਲੱਗੂਗਾ, ਅਤੇ ਮਤਲਬ ਮਿੱਠੀਆਂ ਗੋਲੀਆਂ ਦੇ ਕੇ ਅਤੇ ਉਹ ਤੁਰ ਗਏ ਨੇ ਜੀ। ਉੱਪਰੋਂ ਫੋਰਡ ਸਾਹਿਬ ਦਾ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਦਾ ਆਏ ਆ ਕਿ ਪਾਪੂਲੈਰਿਟੀ ਸਾਡੀ ਘੱਟ ਰਹੀ ਹੈ, ਹੌਲੀ ਹੌਲੀ ਹੁਣ ਸਾਡੇ ਜਿਹੜੇ ਐਮ ਪੀ ਪੀ ਜਿਹੜੇ ਟੇਢੇ ਵਿੰਗੇ ਤਰੀਕੇ ਨਾਲ ਅਸੀਂ ਲੋਕ ਰੋਕੇ ਹੋਏ ਸੀ ਵੀ ਲੋਕਾਂ ਦੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਦਿੱਤੇ ਨਹੀਂ ਸੀ ਜਾਂਦੇ, ਵੀ ਹੁਣ ਇਹ ਲੋਕਾਂ 'ਚ ਜਾਣ ਤਾਂ ਕਿ ਥੋੜ੍ਹਾ ਜਿਹਾ ਸਾਡੀ ਪਾਪੂਲੈਰਿਟੀ ਵਧੇ। ਹੋ ਸਕਦਾ ਅੰਦਰ ਕੰਜ਼ਰਵੇਟਿਵ ਪਾਰਟੀ ਦੇ ਵੀ ਇਹ ਡਿਸਕਸ਼ਨ ਚੱਲ ਰਹੀ ਹੋਵੇ ਕਿ ਅੱਗੇ ਜਿਹੜੀਆਂ ਫੈਡਰਲ ਇਲੈਕਸ਼ਨਸ ਆਉਣੀਆਂ ਨੇ ਵੀ ਇੰਨਾ ਘੱਟ ਤੋਂ ਘੱਟ ਫੋਰਡ ਸਾਹਿਬ ਲਾਈ ਜਾ ਰਹੇ ਨੇ, ਅਲਟੀਮੇਟਲੀ ਇਹ ਇਹਦੇ 'ਚ ਸਾਨੂੰ ਫੈਡਰਲ ਲੈਵਲ 'ਤੇ ਜਿਹੜੀਆਂ ਚੋਣਾਂ ਹੋਣੀਆਂ ਨੇ ਨੁਕਸਾਨ ਆ ਜਿਹੜਾ, ਹੋ ਸਕਦਾ ਕੁਝ ਵੀ ਹੋਵੇ, ਪਰ ਇਹ ਹੈ ਕਿ ਹਰ ਇੱਕ ਗੱਲ 'ਤੇ ਉਹਨਾਂ ਨੇ ਪਰਦਾ ਜਿਹਾ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਨਾਲ ਇਹ ਜ਼ਰੂਰ ਕਿਹਾ ਕਿ ਅਸੀਂ ਤੁਹਾਡੇ ਹੱਕਾਂ ਦੇ ਲਈ ਅਸੀਂ ਆਵਾਜ਼ ਪਾਰਲੀਮੈਂਟ ਆਪਣੇ ਪਾਰਟੀ ਦੇ ਕੋਲ ਜਾਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਅਸੀਂ ਆਵਾਜ਼ ਆ ਤੁਹਾਡੀ ਜਿਹੜੀ ਉਠਾਉਂਦੇ ਰਹਾਂਗੇ। ਹਾਂ, ਇਹ ਉਠਾਈ ਹੋਈ ਆਵਾਜ਼ ਦੇ ਕੋਈ ਸਿੱਟੇ ਨਿਕਲਦੇ ਨੇ ਜਾਂ ਨਹੀਂ ਨਿਕਲਦੇ ਇਹ ਸਮਾਂ ਹੀ ਦੱਸੂਗਾ। ਪਰ ਇਹ ਹੈ ਜੀ ਕਿ ਬ੍ਰੈਂਪਟਨ ਦੇ ਲੋਕ ਤੰਗ ਬੜੇ ਨੇ ਜੀ, ਜਦੋਂ ਉਹਨਾਂ ਸਾਹਮਣੇ ਡਾਟਾ ਰੱਖਿਆ ਜਾਂਦਾ ਉਹ ਗੱਲ ਨੂੰ ਘੁਮਾ ਕੇ ਅਤੇ ਹੋਰ ਪਾਸੇ ਲਿਜਾ ਕੇ ਆਪਦੀਆਂ ਹੀ ਗੱਲਾਂ ਜਿਹੜੀਆਂ ਛੱਡੀ ਜਾਂਦੇ ਨੇ। ਸੱਚਾਈ ਇਹ ਆ ਕਿ ਇੰਨੇ ਕੁ ਕੱਟ ਲਾ ਦਿੱਤੇ ਗਏ ਨੇ ਜੀ, ਇੰਨੇ ਕੁ ਕੱਟ ਲਾਏ ਨੇ, ਤੁਸੀਂ ਗੱਲ ਹੀ ਛੱਡ ਦਿਓ ਜੀ। ਕਈ ਵਾਰੀ ਉਹ ਕੱਟ ਬੋਲਦਿਆਂ ਬੋਲਦਿਆਂ ਸਾਡਾ ਇੱਕ ਘੰਟਾ ਬੀਤ ਜਾਂਦਾ। ਹੈਲਥ ਸੈਕਟਰ 'ਚ ਕਿਹੜੇ ਕੱਟ ਲਾਏ ਨੇ, ਐਜੂਕੇਸ਼ਨ ਸੈਕਟਰ ਦੇ ਵਿੱਚ ਕਿਹੜੇ ਕੱਟ ਲਾਏ ਨੇ, ਹੋਰ ਕਿੱਥੇ ਕੱਟ ਲਾਏ ਨੇ, ਸਿਹਤ ਸੇਵਾਵਾਂ ਦੇ ਵਿੱਚ ਐਜੂਕੇਸ਼ਨ ਨਾਲ ਸੰਬੰਧਿਤ ਨੇ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਜਿਹੀਆਂ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਾਹਮਣੇ ਨਹੀਂ ਆਉਂਦੀਆਂ, ਪਰ ਕੱਟ ਉੱਥੇ ਵੀ ਲੱਗੇ ਨੇ। ਹੁਣ ਇੰਨੀ ਡਿਟੇਲ ਹੈ ਇਹਨਾਂ ਦੀ, ਜਦੋਂ ਡਿਸਕਸ਼ਨ ਕਰਨ ਲੱਗਦੇ ਸਵਾਲ ਤਾਂ ਬੰਦਾ ਇੱਕ ਪੁੱਛ ਸਕਦਾ, ਦੋ ਪੁੱਛ ਸਕਦਾ, ਪਰ ਜਦੋਂ ਸਵਾਲ ਦੇਣ ਵਾਲਾ ਜਵਾਬ ਹੀ ਨਾ ਦੇਵੇ, ਗੱਲ ਘੁਮਾ ਕੇ ਇੱਧਰ ਉੱਧਰ ਕਹਿਜੇ, ਫਿਰ ਬੰਦਾ ਕਰ ਵੀ ਕੀ ਸਕਦਾ। ਖੈਰ ਜੀ, ਬ੍ਰੌਡਕਾਸਟ ਐਸੋਸੀਏਸ਼ਨ ਦਾ ਮਤਲਬ ਤਾਂ ਇੰਨਾ ਹੀ ਆ ਵੀ ਸਾਹਮਣੇ ਬਿਠਾ ਕੇ ਅਤੇ ਸਵਾਲ ਜਵਾਬ ਆ ਜਿਹੜੇ ਉਹ ਕੀਤੇ ਜਾਣ ਜੀ। ਕਾਫੀ ਸਾਰੇ ਸਾਡੇ ਜਿਹੜੇ ਸੱਜਣ ਸੀ ਉਹਨਾਂ ਨੇ ਕਾਫੀ ਸਾਰੇ ਸਵਾਲ, ਉਹੀ ਉਹ ਸਵਾਲ ਜਿਹੜੇ ਤੁਸੀਂ ਇੱਥੇ ਕਰਦੇ ਉਹਨਾਂ ਨੂੰ ਕੀਤੇ, ਉਹਨਾਂ ਨੇ ਆਪਣੀ ਸਮਝ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਜਾਂ ਇਹ ਕਹਿ ਲਓ ਜੀ ਇਹ ਕਿਹਾ, ਸੰਗਤਾਂ ਦਾ ਕਿਹਾ ਖਿੜੇ ਮੱਥੇ, ਪਰ ਪ੍ਰਣਾਲਾ ਉੱਥੇ ਦਾ ਉੱਥੇ। ਚਲੋ ਜੀ, ਸਾਡਾ ਸਮਾਂ ਇੱਥੇ ਸਮਾਪਤ ਹੁੰਦਾ, ਫਿਰ ਆਪਾਂ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
The biggest cricket event has begun. Yes, ICC Cricket World Cup 2019. Aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf E Awaaz TV par Facebook E Awaaz या फिर eawaz.com।
कैनेडा डे कार्निवल खुशियां ते चावां दी पावेगा धमाल जिथे होंगे मनकीरत औलख शेरी मान कुरनाम पुल्लर राजवीर जवंदा आर नित तनिष्क कौर हिमांशी खुराना रवनीत गगन कोकरी सिंगा कॉमेडी किंग कपिल शर्मा
पहुंचो ब्रैम्पटन फेयरग्राउंड्स हाईवे 410 मेफील्ड रोड
गिनीज वर्ल्ड रिकॉर्ड्स लार्जेस्ट ह्यूमन मैपल लीफ अटेम्प्ट वधेरी जानकारी लिए कॉल करो दविंदर तालीवाल जगराज सिद्धू
416-302-3600
एंट्री फ्री मेला फ्री
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink Canada's only ink subscription service जो इंक आपके घर पहुंचाए खत्म होने से पहले आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month विजिट hp.ca या अपने नजदीकी HP रिटेलर
कैनेडा डे कार्निवल खुशियां ते चावां दी पावेगा धमाल जिथे होंगे मनकीरत औलख शेरी मान कुरनाम पुल्लर राजवीर जवंदा आर नित तनिष्क कौर हिमांशी खुराना रवनीत गगन कोकरी सिंगा कॉमेडी किंग कपिल शर्मा
पहुंचो ब्रैम्पटन फेयरग्राउंड्स हाईवे 410 मेफील्ड रोड
गिनीज वर्ल्ड रिकॉर्ड्स लार्जेस्ट ह्यूमन मैपल लीफ अटेम्प्ट वधेरी जानकारी लिए कॉल करो दविंदर तालीवाल जगराज सिद्धू
416-302-3600 3600
एंट्री फ्री मेला फ्री